ਸਤਨਾਮ ਵਾਹਿਗੁਰੂ ਸਾਹਿਬ ਜੀਓ ਪੌੜੀ ਦਾਨ ਮਹਿੰਦਾ ਤਲੀ ਖਾਕ ਜੇ ਮਿਲੈ ਤਾਂ ਮਸਤਕ ਲਾਈਐ ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਅਲਖ ਧਿਆਈਐ ਦਾਨ ਮਹਿੰਦਾ ਤਲੀ ਖਾਕ ਜੇ ਮਿਲੈ ਤਾਂ ਮਸਤਕ ਲਾਈਐ ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਅਲਖ ਧਿਆਈਐ ਫਲ ਤੇਵੇ ਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਵਿਚ ਆਪ ਜੀ ਨੇ ਪਹੁੰਚ ਕੇ ਆਪਣਾ ਇਹ ਜੀਵਨ ਸਫਲ ਕੀਤਾ ਹੈ। ਲੜੀਵਾਰ ਚੱਲਦੀ ਵਿਚਾਰ ਵਿਚੋਂ ਆਸਾ ਜੀ ਦੀ ਵਾਰ ਜਿਹਦੇ ਵਿਚ ਇਹ ਪੌੜੀ 10 ਨੰਬਰ ਸੁਭਾਏਮਾਨ ਹੈ। ਪਹਿਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਆਪ ਜੀ ਨੇ ਬੜੇ ਪਿਆਰ ਭਾਵਨਾ ਨਾਲ ਸ਼ਰਵਣ ਕੀਤੇ ਹਨ। ਸਤਿਗੁਰਾਂ ਨੇ ਸਾਡੇ ਜੀਵਨ ਵਾਸਤੇ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਸਾਧਨਾਂ ਦਾ ਜ਼ਿਕਰ ਕੀਤਾ ਹੈ। ਗੁਰੂ ਸਾਹਿਬ ਦਾ ਇੱਕ ਪਾਵਨ ਪਵਿੱਤਰ ਸਿਧਾਂਤ ਹੈ ਕਿ ਜਿੱਤ ਦੁਆਰੈ ਉਭਰੈ ਤਿੱਤੈ ਲਿਹੁ ਉਬਾਰ। ਸਤਿਗੁਰੂ ਦਾ ਭਾਵ ਇਹ ਹੈ ਕਿ ਆਦਮੀ ਜਿਸ ਰਸਤੇ ਰਾਹੀਂ ਰੱਬ ਨਾਲ ਜੁੜ ਜਾਏ ਉਹੀ ਰਸਤਾ ਗੁਰੂ ਸਾਹਿਬ ਨੇ ਉਹਦੇ ਵਾਸਤੇ ਦੱਸਿਆ ਹੈ, ਕਿਉਂਕਿ ਹਰ ਇੱਕ ਵਿਅਕਤੀ ਦੀ ਜਿਹੜੀ ਪ੍ਰਾਲਪਦ ਹੈ, ਜਿਹੜਾ ਅੰਤਿਸ਼ਕਰਨ ਹੈ, ਉਹ ਇੱਕੋ ਜਿਹਾ ਨਹੀਂ। ਜਿਹੜੀ ਕੱਲ ਦੀ ਆਪਾਂ ਵਿਚਾਰ ਗੁਰੂ ਸਾਹਿਬ ਦੇ ਬਚਨ ਵਿਚਾਰੇ ਸਨ, ਉਹਦੇ ਵਿੱਚ ਸੱਚ ਨੂੰ ਜਾਣਨ ਵਾਸਤੇ ਯੁਗਤਾਂ ਦੱਸੀਆਂ ਸਨ, ਪਰ ਸਾਰੇ ਲੋਕ ਇਹਨਾਂ ਯੁਗਤਾਂ ਨੂੰ ਪ੍ਰਾਪਤ ਨਹੀਂ ਕਰ ਸਕਦੇ। ਇਹ ਤਿੰਨ ਚੀਜ਼ਾਂ ਨੇ। ਪਹਿਲਾਂ ਸੰਕਲਪ ਚੱਲਦਾ ਰਹਿੰਦਾ ਹੈ ਕਿੰਨਾ ਚਿਰ। ਕੁਝ ਖੋਜਕਾਰਾਂ ਦਾ ਇਹ ਵਿਚਾਰ ਹੈ ਕਿ ਤਕਰੀਬਨ ਇੱਕ ਜਨਮ ਵਿਅਕਤੀ ਸੰਕਲਪ ਕਰਦਾ ਹੈ ਕਿ ਮੈਂ ਸੰਗਤ ਵਿੱਚ ਜਾਵਾਂ, ਵਿਚਾਰ ਕਰਾਂ, ਸੁਣਦਾ ਹੈ, संकल्प करता रहिंदा है। संकल्प दे अर्थ ने अंदर फुरने उठते ने, किद्यों किद्यों उहनू सतसंगी मिलदा है, उहदे तों थोड़ी थोड़ी गल सुनदा है, कदी आउंदा जांदा जिवें आपां आ के चले जांदे आ, थोड़ा थोड़ा आउंदा है, सुनदा नहीं। फिर वह काफी समय तो बाद जिहड़ा संकल्प है ना, संकल्प दे अर्थ ने मन दे विच विचार करनी, वह जिहड़ा विचार है वह मन विच बीज बन के पै जांदा है, और फिर जदों थोड़ा जा प्रफुल्लित हुंदा है ते मनुख फिर गुरु कोल आउण लगदा है, गुरु की गल सुनदा नहीं, केवल आउंदा है। वह भी एक क्लास है, वह भी एक थां है, क्योंकि उस वक्त जेड़ी जेड़ी थां ते तुसी बैठे हो यह कोई आम जगह नहीं है, इहदे विच कुछ वेव्स ने, क्योंकि यह घर नहीं, इहदे विच जेड़ा भी हाजरी भरेगा उहदे मन विच एक भाव रहिंदा है, वह गाफल होके ना बोल सकदा है, ना उहदे विच भावें विचार उठदे होण, पर फिर भी मनुख एक दायरे विच रहे, ना वह इस तरह आम खुले आम नहीं रह सकदा इस दरबार विच, इस करके इस तरह दे थां दी एक घेरा बन जांदा है, एक ओरा जिन्हूं कहिंदे ने, इत्थे वेव्स बनदे ने, तरंगा बनदियां, ਉਹ ਤਰੰਗਾਂ ਫਿਰ ਇੱਥੇ ਸਦਾ ਕਾਇਮ ਰਹਿੰਦੀਆਂ ਨੇ। ਇੱਥੇ ਆ ਕੇ ਨਾਮ ਚਿੱਤ ਆਉਂਦਾ ਹੈ। ਜਿਹੜੀ ਥਾਂ ਤੇ ਮਨੁੱਖ ਜਿਹੜਾ ਕੰਮ ਜ਼ਿਆਦਾ ਕਰਦਾ ਹੈ, ਉਸ ਥਾਂ ਦੇ ਵਿੱਚ, ਉਸ ਸਪੇਸ ਵਿੱਚ, ਆਕਾਸ਼ ਤੱਤ ਦੇ ਅੰਦਰ, ਉਹ ਥਾਂ ਜਿਹੜੀ ਏ ਉਹਨਾਂ ਖਿਆਲਾਂ ਨੂੰ ਆਪਣੇ ਵਿੱਚ ਕੈਚ ਕਰ ਲੈਂਦੀ ਏ, ਉੱਥੇ ਪਏ ਹੁੰਦੇ ਨੇ। ਇਸ ਲਈ ਅਸੀਂ ਕਈ ਘਰਾਂ ਵਿੱਚ ਜਾਵਾਂਗੇ ਜਿੱਥੇ ਸਹਿਜ ਸੁਭਾਏ ਮਨ ਟਿਕੇਗਾ, ਕਈ ਥਾਵਾਂ ਤੇ ਮਨ ਨਹੀਂ ਟਿਕੇਗਾ, ਉਪਰਾਪਣ ਲੱਗੇਗਾ। ਉਹਦਾ ਕੀ ਕਾਰਨ ਹੈ? ਉੱਥੇ ਬੜੀ ਸਾਲ, ਜ਼ਰੂਰੀ ਨਹੀਂ ਹੁਣ ਵਾਲੇ ਲੋਕ, ਸੈਂਕੜੇ ਸਾਲ ਪਹਿਲਾਂ ਕੋਈ ਇਸ ਤਰ੍ਹਾਂ ਦਾ ਵਿਅਕਤੀ ਰਿਹਾ ਹੈ ਜਿਹਦੇ ਵੇਵਜ਼ ਬੜੇ ਸੁੰਦਰ ਸਨ, ਉਹ ਉੱਥੇ ਰੁਕੇ ਹੋਏ ਨੇ ਛੋਟੇ ਛੋਟੇ ਕੀਟਾਣੂਆਂ ਦੇ ਰੂਪ ਵਿੱਚ। ਉਹ ਜਿਵੇਂ ਦਾ ਵਿਅਕਤੀ ਸੀ ਉਸ ਥਾਂ ਤੇ ਉਹਦਾ ਇੱਕ ਸੋਚ ਜਿਹੜੀ ਹੈ ਉੱਥੇ ਫੈਲੀ ਹੋਈ ਹੈ ਤੇ ਉਹ ਸੋਚ ਸਾਨੂੰ ਪ੍ਰਭਾਵਿਤ ਕਰਦੀ। ਇਹ ਅੱਜ ਧੂੜ ਦਾ ਵਿਸ਼ਾ ਹੈ। ਸਤਿਗੁਰੂ ਧੂੜ ਮੰਗਦੇ ਨੇ ਇਸ ਤਰ੍ਹਾਂ ਦੇ ਮਨੁੱਖ ਦੀ ਜਿਹਦੇ ਮਨ ਵਿੱਚ ਨਾਮ ਵਸਿਆ ਹੈ। ਉਹ ਥਾਂ ਜਿਹੜੀ ਹੈ ਵੇਵਜ਼ ਭਰੇ ਹੋਏ ਨੇ। ਇਸ ਕਰਕੇ ਸਤਸੰਗਤ ਦਾ ਅਰਥ ਹੈ, ਗੁਰਦੁਆਰੇ ਦਾ ਅਰਥ ਹੈ, ਭਾਵੇਂ ਤੁਸੀਂ ਕੁਝ ਵੀ ਨਹੀਂ ਕਰਨਾ ਚਾਹੁੰਦੇ ਪਰ ਉਹਦੇ ਵਿੱਚ ਬੈਠਣ ਨਾਲ ਤੁਹਾਡੇ ਅੰਦਰ ਤਬਦੀਲੀ ਆਉਣੀ ਸ਼ੁਰੂ ਹੋ ਜਾਏਗੀ। ਸੁਣਨਾ ਤੇ ਇੱਕ ਬੜੀ ਵੱਡੀ ਕਲਾ ਹੈ ਨਾ। ਭਾਵੇਂ ਬਿਲਕੁਲ ਮਨੁੱਖ ਮੂੜ ਹੋਵੇ, ਸਤਸੰਗਤ ਵਿੱਚ ਬੈਠਣ ਦਾ ਵੀ ਲਾਭ ਹੈ। ਹਾਂ, ਇੰਨਾ ਕੁ ਜ਼ਰੂਰ ਹੈ ਕਿ ਮਨੁੱਖ ਬਾਹਰੀ ਤੌਰ ਤੇ ਮਰਿਆਦਾ ਨੂੰ ਜ਼ਰੂਰ ਨਿਭਾਏ ਸੰਗਤ ਵਿੱਚ, ਸਰੀਰਕ ਤੌਰ ਤੇ ਜਿਹੜੀ ਮਰਿਆਦਾ ਗੁਰੂ ਸਾਹਿਬ ਨੇ ਬਣਾਈ ਉਸ ਅਨੁਸਾਰ ਆਏ। ਮਨ ਦੀ ਗੱਲ ਵੱਖਰੀ, ਮਨ ਤਾਂ ਮਨੁੱਖ ਦੇ ਇੰਨੀ ਜਲਦੀ ਵਸ ਵਿੱਚ ਆਉਣ ਵਾਲਾ ਨਹੀਂ ਹੈ। ਘੱਟੋ ਘੱਟ ਉਹ ਕੰਧ ਵਰਗਾ ਹੋਵੇ ਜਿਹਨੂੰ ਬੋਧੀਆਂ ਨੇ ਕਿਹਾ। ਇੱਕ ਬੋਧੀ ਭਿਕਸ਼ੂ ਤਿੱਬਤ ਵਿੱਚ ਗਿਆ ਔਰ ਉਹ ਵਿਚਾਰ ਕਰ ਰਿਹਾ ਸੀ, ਲੋਕ ਸੁਣਦੇ ਨਹੀਂ ਸਨ ਔਰ ਉਹਨੇ ਬੜਾ ਯਤਨ ਕੀਤਾ। ਹੁਣ ਉਹਨਾਂ ਦੀ ਪਕੜ ਵਿੱਚ ਨਹੀਂ ਸੀ ਆਉਂਦਾ ਜੋ ਬੋਲ ਰਿਹਾ ਸੀ। ਬੁੱਧ ਧਰਮ ਜਿਹੜਾ ਬੜਾ ਬਰੀਕ ਬੋਲਦਾ, ਉਹ ਆਤਮਾ ਤੇ ਬੋਲਦਾ, ਉਹ ਪਰਮਾਤਮਾ ਬਾਰੇ ਵੀ ਬਹੁਤ ਘੱਟ ਬੋਲਦੇ ਨੇ, ਕੁਝ ਤਾਂ ਮੰਨਦੇ ਨਹੀਂ, ਉਹ ਜ਼ਿਆਦਾ ਆਤਮਾ ਤੇ ਬੋਲਦੇ ਨੇ। ਇਸ ਕਰਕੇ ਉਹਨੇ ਦੂਸਰੇ ਪਾਸੇ ਮੂੰਹ ਕਰ ਲਿਆ, ਜਿੱਧਰ ਕੰਧ ਸੀ ਪਿਛਲੇ ਪਾਸੇ, ਪਿਛਲੇ ਪਾਸੇ ਮੂੰਹ ਕਰਕੇ ਉਹਨੇ ਬੋਲਣਾ ਸ਼ੁਰੂ ਕਰ ਦਿੱਤਾ ਤੇ ਰੌਲਾ ਪੈ ਗਿਆ। ਪਹਿਲਾਂ ਤੇ ਕੋਈ ਨਹੀਂ ਸੀ ਸੁਣਦਾ, ਜਦੋਂ ਕੋਈ ਗਲਤ ਬੋਲਣ ਵਾਲਾ ਗਲਤ ਕਰਦਾ ਉਦੋਂ ਲੋਕ ਫਿਰ ਧਿਆਨ ਰੱਖਦੇ ਨੇ ਆਪਣੇ ਵੱਲ ਨਹੀਂ। इस करके एक प्रसिद्ध कथावाचक होए ने वो अज तो पहला गुजर गए, वो एक थां ते गए विचार करन वास्ते बैठे ते उत्थे कमसान मचिया होया दरबार विच, बच्चे कबड्डी खेड रहे ने, मावां उन्हां नूं वेख के खुश हो रही हैं। एक दो सज्जन इधर लमे भी पए हुए ने, आराम कर रहे सन, कोई कंधां दे नाल सिर ला के अधे कु जागदे अधे कु सुते हुए ने। ते ओ जिहड़े विद्वान सन ओ बड़े इस तरह दे सुभा दे सन, कदी किसे दी परवाह नहीं सी करदे। ਉਹਨਾਂ ਨੇ ਕੀ ਕੀਤਾ, ਉਹ ਸਟੇਜ ਤੇ ਮਾਈਕ ਨੀਵਾਂ ਕਰਕੇ ਲੰਬੇ ਪੈ ਗਏ ਤੇ ਲੰਬੇ ਪੈ ਕੇ ਕਥਾ ਕਰਨ ਲੱਗ ਗਏ। ਬੜੀ ਹੈਰਾਨੀ, ਫਿਰ ਸਾਰੇ ਸੁਚੇਤ ਹੋ ਗਏ। ਗੁਰੂ ਸਾਹਿਬ ਵੀ ਇਸ ਤਰ੍ਹਾਂ ਦੇ ਤਰੀਕੇ ਵਰਤਦੇ ਸਨ, ਕੋਈ ਨਾ ਕੋਈ ਸਾਂਗ ਇਸ ਤਰ੍ਹਾਂ ਦਾ ਰਚਦੇ ਸਨ ਕਿ ਲੋਕ ਆਪਣੇ ਆਪ ਇਕੱਠੇ ਹੋ ਜਾਣ। ਇਸ ਲਈ ਉਹ ਪੁਰਾਣੀ ਗੱਲ ਹੈ, 50-60 ਸਾਲ ਦੀ। ਉਹ ਲੰਬੇ ਪੈ ਕੇ ਜਦੋਂ ਉਹਨਾਂ ਨੇ ਮੰਗਲਾ ਚਰਨ ਪੜਿਆ ਤਾਂ ਰੌਲਾ ਪੈ ਗਿਆ, ਪ੍ਰਬੰਧਕਾਂ ਕੋਲ ਚਲੇ ਗਏ। ਉਹ ਸਾਰੇ ਦਫ਼ਤਰ ਵਿਚ ਚਾਹ ਪੀ ਰਹੇ ਸਨ, ਤੁਹਾਨੂੰ ਪਤਾ ਹੈ ਪ੍ਰਬੰਧਕ ਥੋੜੀ ਸੁਣਦੇ ਹੁੰਦੇ ਨੇ। ਉਹ ਤਾਂ ਸਾਰੇ ਆ ਗਏ, ਸਭ ਇਕੱਠ ਹੋ ਗਿਆ, ਸਾਰੇ ਜਿਹੜੇ ਬਾਹਰ ਵੀ ਖੜੇ ਸਨ, ਅੰਦਰ ਪਤਾ ਨੀ ਕੀ ਘਟਨਾ ਹੋ ਗਈ, ਦੀਵਾਨ ਫੁੱਲ ਹੋ ਗਿਆ। ਵੇਖਿਆ ਤੇ ਹੈਰਾਨ, ਭਾਈ ਸਾਹਿਬ ਲੰਬੇ ਪੈ ਕੇ ਕਥਾ ਕਰ ਰਹੇ ਨੇ। ਨੇੜੇ ਜਾ ਕੇ ਬੇਨਤੀ ਕੀਤੀ, ਕਹਿਣ ਲੱਗੇ ਜੀ ਇਹ ਨਵੀਂ ਮਰਿਆਦਾ ਕਿੱਥੋਂ ਸ਼ੁਰੂ ਕੀਤੀ? ਉਹ ਕਹਿੰਦੇ ਜੀ ਜੇ ਤੁਸੀਂ ਲੰਬੇ ਪੈ ਕੇ ਕਥਾ ਸੁਣ ਸਕਦੇ ਹੋ ਤੇ ਮੈਂ ਲੰਬੇ ਪੈ ਕੇ ਕਰ ਨਹੀਂ ਸਕਦਾ। ਆ ਵੇਖੋ ਸਾਹਮਣੇ ਸੁੱਤੇ ਹੋਏ ਨੇ ਲੋਕ, ਇਸ ਲਈ ਇਹ ਉੱਠਣਗੇ ਤੇ ਤਾਂ ਮੈਂ ਉਠਾਂਗਾ, ਨਹੀਂ ਤੇ ਮੈਂ ਨਹੀਂ ਉਠਾਂਗਾ। ਔਰ ਦੂਜੀ ਗੱਲ ਉਹਨਾਂ ਕਹੇ ਵੀ ਘੱਟੋ ਘੱਟ ਚਲੋ ਤੁਸੀਂ ਵੀ ਦਫ਼ਤਰ ਛੱਡ ਕੇ ਆ ਗਏ ਸੰਗਤ ਵਿਚ, ਇਹ ਵੀ ਬਹੁਤ ਵੱਡੀ ਗੱਲ ਹੈ। ਇਸ ਕਰਕੇ ਉਹ ਬੋਧੀ ਜਿਹੜਾ ਹੈ ਉਹ ਕੰਧ ਵਾਲੇ ਪਾਸੇ ਮੂੰਹ ਕਰ ਗਿਆ ਔਰ ਬੋਲਣ ਲੱਗਾ ਤੇ ਫਿਰ ਸਾਰੇ ਸੁਚੇਤ ਹੋ ਕੇ ਪੁੱਛਦੇ ਕੀ ਕਾਰਨ? ਉਹ ਕਹਿੰਦਾ ਵੀ ਤੁਹਾਡੇ ਨਾਲੋਂ ਕੰਧ ਇੱਕ ਨੰਬਰ ਅੱਗੇ ਹੈ, ਕਿਉਂ? ਸੁਣਦੀ ਤਾਂ ਨਹੀਂ, ਘੱਟੋ ਘੱਟ ਚੁੱਪ ਤਾਂ ਹੈ ਨਾ, ਚਲੋ ਕੰਨ ਤਾਂ ਨਹੀਂ ਉਹਦੇ, ਤੇ ਤੁਸੀਂ ਘੱਟੋ ਘੱਟ ਕੰਧ ਤਾਂ ਹੋ ਜਾਓ, ਵੀ ਜੇ ਸੁਣਨਾ ਨਹੀਂ ਚੁੱਪ ਤਾਂ ਕਰ ਜਾਓ ਸਿਰਫ। ਇਸ ਕਰਕੇ ਇੱਥੇ ਚੁੱਪ ਕਰਨ ਨਾ ਸੁਣਨਾ, ਇੱਕ ਸੁਣਨਾ ਅਗਲੀ ਗੱਲ ਹੈ, ਉਹਦੇ ਵਿਚ ਵੱਖਰਾਪਣ ਹੈ। ਪਰ ਜਿਹੜਾ ਇਹ ਬੈਠਣਾ ਹੈ, ਸਾਧਕਾ ਸੰਗ ਨਹੀਂ ਕਛਕਾਲ, ਚੰਗੀ ਤਰ੍ਹਾਂ ਬੈਠ ਜਾਣਾ, ਅਸਲ ਵਿਚ ਹੈ ਹੀ ਜੀਵਨ ਇਹਦੇ ਵਿਚ। ਜੇ ਕਿਤੇ ਸੰਗਤ ਵਿਚ ਬੈਠਿਆ ਵਿਚਾਰ ਵਿਚ ਮਨ ਲੱਗਾ ਰਹੇ ਨਾ, ਕੀਰਤਨ ਵਿਚ ਕੋਈ ਵੀ ਸਾਧਨ ਹੋ ਸਕਦਾ ਹੈ। ਜੇ ਵਿਚਾਰ ਮਨ ਕਰ ਰਿਹਾ ਠੀਕ ਹੈ, ਔਰ ਇਹਦਾ ਇਕ ਤਰੀਕਾ ਦੱਸਿਆ ਗੁਰਮੁਖਾਂ ਨੇ, ਉਹ ਕਹਿੰਦੇ ਨਾਲ ਨਾਲ ਜੇ ਤੂੰ ਕੁਝ ਥੋੜਾ ਜਿਹਾ ਅੰਦਰੋਂ ਅੰਦਰ ਜਪ ਸਕੇ, ਉਹ ਇਕ ਵੱਖਰੀ ਦਸ਼ਾ ਹੋਰ ਲਾਭ ਕਰ ਸਕਦੀ ਹੈ। ਔਰ ਜੇ ਇਸ ਤਰ੍ਹਾਂ ਸੁਣਦਿਆਂ ਸੁਣਦਾ ਧਿਆਨ ਬਹੁਤ ਇਕਾਗਰ ਹੋ ਜਾਏ ਤੇ ਫਿਰ ਉਹ ਕਹਿੰਦੇ ਨੇ ਵੀ ਸੁਣਨਾ ਥੋੜਾ ਜਿਹਾ ਛੱਡ ਕੇ ਉਸ ਇਕਾਗਰਤਾ ਨੂੰ ਫੜ ਲੈਣ, ਉੱਥੇ ਅਰਥ ਇੰਨੇ ਭਾਵ ਨਹੀਂ ਰਹਿੰਦੇ, ਅਰਥ ਤਾਂ ਬਹੁਤ ਨੇ। ਅਰਥ ਸੁਣਨ ਦਾ ਮਤਲਬ ਇਹ ਵੀ ਮਨ ਰੁਕ ਜਾਏ, ਉਹਦਾ ਹੋਰ ਕੋਈ ਅਰਥ ਨਹੀਂ ਹੈ। ਅਰਥਾਂ ਦਾ ਭਾਵ ਹੀ ਇਹ ਵੇਖ ਕੇ ਮਨ ਟਿਕੇ, ਮਨ ਇਕਾਗਰ ਹੋ ਜਾਏ। ਜਦੋਂ ਮਨ ਇਕਾਗਰ ਹੁੰਦਾ ਦਿਸੇ ਉਦੋਂ ਅਰਥ ਛੱਡ ਦੇਣੇ ਚਾਹੀਦੇ ਨੇ, ਉਦੋਂ ਕੇਵਲ ਸਾਊਂਡ, ਇਹ ਸ਼ਬਦ ਸੁਰਤ ਦਾ ਵਿਸ਼ਾ, ਆਵਾਜ਼ ਦਾ ਵਿਸ਼ਾ, ਇਹਦੇ ਵਿੱਚ ਸਮਝਣ ਦੀ ਗੱਲ ਨਹੀਂ ਹੈ। ਆਵਾਜ਼ ਵਿੱਚ ਸੁਰਤ ਵਲੀ ਜਾਏ, ਟਿਕੀ ਜਾਏ, ਉਹ ਪਕੜੀ ਜਾਏ ਅੰਦਰ। ਇਸ ਲਈ ਅਰਥ ਸਮਝਣੇ ਉਦੋਂ ਲਾਭਕਾਰੀ ਨੇ ਜਦੋਂ ਮਨ ਨਾ ਟਿਕੇ, ਜਦੋਂ ਮਨ ਟਿਕੇ ਉਦੋਂ ਅਰਥ ਸਮਝਣ ਦਾ। ਜਿਹੜਾ ਗੁਰੂ ਸਾਹਿਬ ਨੇ ਸਾਊਂਡ ਔਰ ਇਹ ਜਿਹੜੀ ਦਿਮਾਗ ਦੀ ਜਿਹੜਾ ਸਿਸਟਮ ਹੈ ਸੁਣਨ ਵਾਲਾ, ਸ਼ਬਦ ਸੁਰਤ ਜਿਹਨੂੰ ਕਿਹਾ ਹੈ, ਇਹਦਾ ਜਿਹੜਾ ਮਿਲਾਪ ਹੈ, ਇਹਦਾ ਸਮਝਣ ਨਾਲ ਇੰਨਾ ਜ਼ਿਆਦਾ ਕੋਈ ਅਰਥ ਨਹੀਂ ਹੈ। ਉਹ ਸਿਰਫ ਆਵਾਜ਼ ਦੇ ਵਿੱਚ ਮਨ ਨੂੰ ਟਿਕਾਉਣਾ ਹੈ। ਇਸ ਲਈ ਨਾਮ ਕੋਈ ਸਮਝਣ ਵਾਲੀ ਗੱਲ ਨਹੀਂ। ਮੈਨੂੰ ਇੱਕ ਦਿਨ ਇੱਥੇ ਕੋਈ ਭਾਈ ਸਾਹਿਬ ਕਹਿ ਰਹੇ ਸਨ ਵਾਹਿਗੁਰੂ ਸ਼ਬਦ ਦੇ ਅਰਥ ਕੀ ਹੁੰਦੇ ਨੇ, ਤੇ ਵਾਹਿਗੁਰੂ ਸ਼ਬਦ ਦੇ ਅਰਥ ਵਾਹਿਗੁਰੂ ਹੀ ਨੇ, ਹੋਰ ਕੁਝ ਵੀ ਨਹੀਂ ਹਨ। ਉਹਦੀ ਆਵਾਜ਼ ਹੀ, ਉਹਦਾ ਪਿਆਰ ਹੀ ਹੈ, ਉਹਦੇ ਕੋਈ ਅਰਥ ਨਹੀਂ। ਨਾਲੇ ਅਰਥ ਕੱਢਦੇ ਹਾਂ ਤੇ ਸਾਰੀ ਉਮਰ ਆਪਾਂ ਗਵਾ ਹੀ ਲਈਏ, ਕਿੰਨੇ ਕੁ ਅਰਥ ਨਿਕਲੇ ਨੇ ਉਹਦੇ ਵਿੱਚੋਂ, ਕੁਝ ਨਿਕਲੇ ਅਰਥਾਂ ਦੇ ਵਿੱਚੋਂ। ਕਦੀ ਕਦੀ ਬੇਅਰਥ ਵੀ ਹੋਣਾ ਚਾਹੀਦਾ, ਕਦੀ ਕਦੀ ਅਰਥ ਤੋਂ ਬਿਨਾਂ ਵੀ ਜਾਣਾ ਚਾਹੀਦਾ, ਬੇਪਰਵਾਹੀ ਵਿੱਚ, ਪ੍ਰੇਮ ਵਿੱਚ, ਭਾਵਨਾ ਦੇ ਵਿਚ ਵਹਿ ਜਾਣਾ ਚਾਹੀਦਾ ਹੈ, ਉਹ ਹੀ ਜੀਵਨ ਹੈ। ਅਰਥ ਤਾਂ ਬਹੁਤ ਕੱਢੇ ਪਰ ਇਕ ਵੀ ਠੀਕ ਨਹੀਂ ਨਿਕਲਿਆ। ਕਈ ਸਵਾਲ ਅਸੀਂ ਕੱਢੇ ਨੇ ਜੀਵਨ ਵਿਚ ਪਰ ਉਹ ਸਾਰੇ ਮੈਥ ਦੇ ਪਿੱਛੇ ਲਿਖੇ ਹੋਏ ਜਿਹੜੇ ਅੰਸਵਰ ਹੁੰਦੇ ਨੇ ਪਿੱਛੇ, ਅੱਗੇ ਸਵਾਲ ਸਾਰੇ ਹੁੰਦੇ ਤੇ ਬੈਕ ਸਾਈਡ ਤੇ ਅੰਸਵਰ ਲਿਖੇ ਹੁੰਦੇ ਨੇ ਜਵਾਬ, ਤੇ ਨਲਾਇਕ ਵਿਦਿਆਰਥੀ ਕੀ ਕਰਦੇ ਨੇ ਉਹ ਸਵਾਲ ਲਿਖ ਲੈਂਦੇ ਨੇ, ਦੋ ਚਾਰ ਇਧਰ ਉਧਰ ਦੀਆਂ ਲਾਈਨਾਂ ਪਾ ਕੇ ਤੇ ਪਿੱਛੋਂ ਜਿੱਥੇ ਉਹ ਜਵਾਬ ਲਿਖੇ ਹੁੰਦੇ ਨੇ ਉਹਨਾਂ ਵਿਚੋਂ ਜਵਾਬ, ਕਿਉਂਕਿ ਨੰਬਰ ਪਿਆ ਹੁੰਦਾ ਵੀ ਇਸ ਸਵਾਲ ਦਾ ਇਸ ਲੈਸਨ ਦਾ ਇਹ ਜਵਾਬ, ਉਹ ਜਵਾਬ ਪਾ ਦਿੰਦੇ ਸੋਚਦੇ ਠੀਕ ਨਿਕਲ ਆਇਆ, ਪਰ ਉਹ ਠੀਕ ਥੋੜੀ ਹੈ, ਉਹਦੇ ਵਿਚ ਤਾਂ ਗੜਬੜ ਹੈ ਨਾ, ਸਵਾਲ ਤੇ ਪਿੱਛੋਂ ਵੇਖ ਕੇ ਲਿਖਿਆ ਗਿਆ। ਇਸ ਲਈ ਬੜੇ ਅਸੀਂ ਸਵਾਲ ਕੱਢੇ ਨੇ ਕਿ ਪੁੰਨ ਕਰ ਲਿਆ ਹੈ, ਪਾਠ ਕਰਾ ਦਿੱਤਾ ਹੈ, ਅਸੀਂ ਸੱਚ ਬੋਲਦੇ ਹਾਂ, ਇਹ ਸਾਰੇ ਪਿੱਛੋਂ ਵੇਖ ਕੇ ਲਿਖੇ ਹੋਏ ਜਵਾਬ ਨੇ, ਇਹ ਆਪ ਕੱਢੇ ਹੋਏ ਨਹੀਂ ਹਨ। ਜਦੋਂ ਆਪ ਮਨੁੱਖ ਕੱਢੇਗਾ ਉਹ ਜਵਾਬ ਨਵਾਂ ਤਾਜ਼ਾ ਹੋਏਗਾ, ਉਹ ਸਹੀ ਹੋਵੇਗਾ ਭਾਵੇਂ ਉਹ ਕਿਹੜੇ ਢੰਗ ਨਾਲ ਕੱਢਿਆ ਜਾਏ। ਇਸ ਲਈ ਧਰਮ ਦੇ ਅਰਥ ਨੇ ਦੋ ਤੇ ਦੋ ਚਾਰ ਨਹੀਂ ਹੁੰਦੇ, ਉਹਦੇ ਵਿਚ ਸਵਾਲ ਕੱਢਣ ਦਾ ਮਤਲਬ ਹੁੰਦਾ ਹੈ ਦੋ ਤੇ ਦੋ ਚਾਰ ਨਹੀਂ, ਉੱਥੇ ਉਹਦੇ ਚਾਰ ਹਿੱਸੇ ਵੀ ਹੁੰਦੇ ਨੇ, ਉਸ ਦੋ ਦੇ ਪੰਜਾਹ ਪੰਜਾਹ ਫੀਸਦੀ ਕੀਤਾ ਜਾ ਸਕਦਾ, ਫਿਰ ਉਸ ਪੰਜਾਹ ਨੂੰ ਪੰਜਾਹ ਨਾਲ ਜੋੜਿਆ ਜਾ ਸਕਦਾ, ਫਿਰ ਅਗਲੇ ਦੋ ਦੇ ਹੋਰ ਅੱਠ ਹਿੱਸੇ ਹੋ ਸਕਦੇ ਨੇ, ਫਿਰ ਉਸ 25 ਨੂੰ 8 ਨਾਲ ਜੋੜ ਕੇ ਫਿਰ ਉਹਦਾ ਚਾਰ ਹੋਏਗਾ। ਉਹਦੇ ਵਿਚ ਇੱਕ ਜੀਵਨ ਹੋਏਗਾ, ਉਹਦੇ ਵਿਚ ਇੱਕ ਮਿਹਨਤ ਹੋਏਗੀ ਤੇ ਉਹ ਨਵਾਂ ਹੋਏਗਾ। ਜੇ ਸਿੱਧਾ ਲਿਖਦੇ ਹੋ ਦੋ ਤੇ ਦੋ ਚਾਰ ਉੱਥੇ ਬਚੇਗਾ ਕੀ? ਇਸ ਲਈ ਪਰਮਾਤਮਾ ਦਾ ਮਿਲਣਾ ਕਠਿਨ ਕਿਉਂ ਹੈ? ਉਹਦੇ ਵਿਚ ਆਨੰਦ ਹੈ ਨਾ, ਜੇ ਇੱਕ ਦੋ ਜਾਂ 10-20 ਦਿਨਾਂ ਵਿਚ ਮਿਲਦਾ ਹੁੰਦਾ, ਜਿਵੇਂ ਕਿ ਅੱਜ ਕੱਲ ਲੋਕ ਕਹਿੰਦੇ ਨੇ ਕਿ 15-20 ਦਿਨਾਂ ਵਿਚ ਪਰਮਾਤਮਾ ਮਿਲਦਾ ਕਈ ਥਾਵਾਂ ਤੇ ਕੁਝ ਡਾਲਰ ਦੇ ਕੇ, ਤਾਂ ਉਹ ਪਰਮਾਤਮਾ ਤੇ ਫਿਰ ਇੱਕ ਕਲਾਸ ਤੋਂ ਵੀ ਛੋਟਾ ਹੋ ਗਿਆ। ਇੱਕ ਕਲਾਸ ਵੀ 15 ਦਿਨਾਂ ਵਿਚ ਕਲੀਅਰ ਨਹੀਂ ਹੁੰਦੀ, ਉਹਦੇ ਵਾਸਤੇ ਵੀ ਸਾਲ ਲਾਉਣਾ ਪੈਂਦਾ ਹੈ। ਇੱਕ ਡਰਾਇੰਗ ਵੀ ਸਿੱਖਣ ਵਾਸਤੇ ਵੀ ਡਰਾਈਵਿੰਗ ਬੰਦਾ ਸਿੱਖ ਰਿਹਾ ਉਹਦੇ ਵਾਸਤੇ ਵੀ ਉਹਨੂੰ ਕੁਝ ਜ਼ਿਆਦਾ ਸਮਾਂ ਲਾਉਣਾ ਪੈਂਦਾ। ਇਸ ਲਈ ਉਹ ਪਰਮਾਤਮਾ ਗੱਡੀ ਤੋਂ ਵੱਡਾ ਨੀ ਜਿਹੜਾ 15 ਦਿਨਾਂ ਵਿਚ ਮਿਲਦਾ, ਕਿਉਂਕਿ ਗੱਡੀ ਸਿੱਖਣ ਲੱਗਿਆਂ ਵੀ ਕਈ ਦਿਨ ਲੱਗਦੇ ਨੇ। ਇਸ ਲਈ ਜਿਹਦੇ ਵਿਚ ਮਿਹਨਤ ਦੇ ਵਿਚੋਂ ਦੀ ਲੰਘਣਾ ਪਿਆ, ਬੇਨਤੀ ਕਰ ਰਿਹਾ ਸਾਂ, ਸਾਧ ਕੈ ਸੰਗ ਨਹੀਂ ਕਛ ਕਾਲ, ਇਹ ਜਿਹੜੀ ਥਾਂ ਹੈ ਇੱਥੇ ਆਪਾਂ ਆਏ ਆ, ਕਈ ਵਾਰੀ ਵੈਸੇ ਤਾਂ ਗੁਰੂ ਕਿਰਪਾ ਨਾਲ ਬਹੁਤ ਕੁਝ ਮਿਲਦਾ ਹੈ, ਪ੍ਰਾਪਤ ਹੁੰਦਾ ਹੈ, ਜਿਹੜੀ ਥਾਂ ਤੇ ਤੁਸੀਂ ਬੈਠੇ ਹੋ ਜਿੰਨਾ ਉੱਥੇ ਮਿਲਦਾ ਉਨਾ ਇੱਥੇ ਨਹੀਂ ਮਿਲਦਾ। ਇਹ ਜਿਹੜੀ ਥਾਂ ਹੈ ਨਾ ਉੱਚੀ ਤੁਸਾਂ ਬਣਾਈ ਹੈ, ਜਿੰਨਾ ਉਸ ਥਾਂ ਤੇ ਮਿਲ ਰਿਹਾ ਉਨਾ ਇੱਥੇ ਨਹੀਂ ਹੈ। ਇਹ ਠੀਕ ਹੈ ਬਾਅਦ ਵਿਚ ਮਿਲ ਜਾਏਗਾ ਕਮਿਸ਼ਨ, ਜਿੰਨਾ ਤੁਹਾਨੂੰ ਮਿਲੇਗਾ ਉਨੀ ਵਾਪਸੀ ਹੋ ਜਾਏਗੀ, ਪਰ ਪਹਿਲਾਂ ਪਹਿਲ ਕੁਝ ਨਹੀਂ ਮਿਲਦਾ ਇਹਦੇ ਵਿਚ। ਤੁਹਾਡੀ ਥਾਂ ਇਸ ਥਾਂ ਤੋਂ ਵੱਡੀ ਹੈ, ਉੱਚੀ ਹੈ, ਉੱਥੇ ਬਹੁਤ ਕੁਝ ਮਿਲ ਰਿਹਾ ਹੈ, ਪਰ ਉੱਥੇ ਸਿਰਫ ਮਨੁੱਖ ਸੰਗਤ ਦੇ ਅਰਥ, ਧੂੜ ਦੇ ਅਰਥ ਕੀਤੇ ਨੇ। ਅੱਜ ਦਾਨ ਮਹਿੰਡਾ ਤਲੀ ਖਾਕ, ਖਾਕ ਦੇ ਅਰਥ ਨੇ ਪੈਰਾਂ ਦੀ ਧੂੜ। ਇਸ ਲਈ ਇਸ ਥਾਂ ਤੇ ਬੈਠਣ ਨਾਲ ਹੁਣ ਭਾਗ ਬਣ ਰਹੇ ਨੇ ਅਚੇਤ, ਜਿਹਦਾ ਸਾਨੂੰ ਪਤਾ ਨਹੀਂ ਹੈ। ਇੱਕ ਤਿਆਰੀ ਹੋ ਰਹੀ ਹੈ ਨਵੇਂ ਜੀਵਨ, ਅੰਦਰੋਂ ਅੰਦਰ ਹੀ ਕੁਝ ਘੜਿਆ ਜਾ ਰਿਹਾ ਹੈ ਜਿਹਦੇ ਬਾਰੇ ਅਸੀਂ ਜਾਣ ਵੀ ਨਹੀਂ ਰਹੇ। ਆਉਣ ਵਾਲੇ ਸਮੇਂ ਦੇ ਵਿਚ ਉਹ ਪੂੰਜੀ ਵੱਧਦੀ ਜਾ ਰਹੀ ਅੰਦਰ ਅਚਨਚੇਤ, ਤੇ ਗੁਰੂ ਸਾਹਿਬ ਕਹਿੰਦੇ ਨੇ ਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਸਾਧ ਸੰਗਤ ਦੇ ਮਤਲਬ ਇਹ ਨੇ ਕਿ ਉੱਥੇ ਮਨੁੱਖ ਜੇ ਭਾਵ ਪੂਰਤ ਹੋ ਕੇ ਬੈਠ ਜਾਏ ਤੇ ਉਹ ਸੋਚਦਾ ਰਹਿੰਦਾ ਵੀ ਇਹਦੇ ਵਿਚ ਮੈਂ ਕੀ ਕੀਤਾ ਹੈ, ਸਿਰਫ ਸੰਗਤ ਵਿਚ ਆਇਆ, ਜੇ ਚੰਗੀ ਤਰ੍ਹਾਂ ਬੈਠ ਜਾਏ ਉਹਦੇ ਵਿਚ ਉਹਨੂੰ ਥੋੜੀ ਜਿਹੀ ਸੁਚੇਤਤਾ ਕਰਨੀ ਚਾਹੀਦੀ। ਸਿਰਫ ਸ਼ਾਂਤ ਹੋ ਜਾਣਾ ਚਾਹੀਦਾ, ਸਿਰਫ ਇਕਾਗਰ ਹੋ ਜਾਣਾ ਚਾਹੀਦਾ, ਸਿਰਫ ਪ੍ਰੇਮ ਵਿਚ, ਔਰ ਫਿਰ ਉਸ ਹਾਲਾਤ ਦੇ ਅੰਦਰ ਉਹਦੇ ਅੰਦਰ ਉਹ ਜਿਹੜੀ ਪੂੰਜੀ ਹੈ ਉਹ ਧਨ ਹੈ ਅੰਦਰ ਵਰਨਾ ਸ਼ੁਰੂ ਹੋ ਜਾਂਦਾ ਹੈ, ਭਾਵੇਂ ਉਹਨੂੰ ਪਤਾ ਨਹੀਂ ਲੱਗਦਾ। ਤੇ ਇੱਕ ਦਿਨ ਸਹਿਜੇ ਸਹਿਜੇ ਉਹਦੇ ਵਿਚਾਰ ਤਬਦੀਲ ਹੋ ਜਾਂਦੇ, ਅੰਦਰਲੀ ਭਾਵਨਾ ਬਦਲਦੀ ਜਾਂਦੀ ਹੈ, ਇਕਦਮ ਸਾਰਾ ਕੁਝ ਸਹਿਜੇ ਸਹਿਜੇ ਬਦਲਦਾ ਹੈ ਤੇ ਜੀਵਨ ਤਬਦੀਲ ਹੋ ਜਾਂਦਾ। ਇਸ ਲਈ ਸੰਗਤ ਦੇ ਅਰਥ ਬਹੁਤ ਵੱਡੇ ਨੇ, ਇਹ ਗੱਲ ਖਿਆਲ ਵਿਚ ਰੱਖਣਾ ਕਿ ਇਹ ਗਿਆਨ ਕਿਸੇ ਸਮਝ ਸੋਚ ਦਾ ਵਿਸ਼ਾ ਨਹੀਂ ਕਿ ਆਪਾਂ ਕਿਸੇ ਢੰਗ ਦੇ ਨਾਲ, ਚਲੋ ਅੱਜ ਕੱਲ ਬਹੁਤ ਸਾਧਨ ਬਣੇ ਨੇ ਔਰ ਚੰਗੀ ਗੱਲ ਹੈ, ਕਿਤੇ ਵੀ ਮਨੁੱਖ ਉਹਦੇ ਆਪਣੀ ਸਮਰੱਥਾ ਹੈ ਕਿ ਮਨੁੱਖ ਕਿੱਥੇ ਸੰਗਤ ਪੈਦਾ ਕਰਦੇ, ਇਸ ਲਈ ਬਹੁਤ ਕੁਝ ਹੈ, ਮੀਡੀਆ ਹੈ, ਗਿਆਨ ਹੈ, ਨੈਟ ਹੈ, ਹੋਰ ਬੜਾ ਕੁਝ ਮਿਲਦਾ ਹੈ ਅੱਜ ਕੱਲ ਸਾਰੇ ਧਰਮਾਂ ਦਾ ਗਿਆਨ ਤੁਸੀਂ ਆਪਣੇ ਬੈਡਰੂਮ ਵਿਚ ਲੈ ਸਕਦੇ ਹੋ, ਪਰ ਉਹ ਗਿਆਨ ਜੀਵਨ ਦਾ ਸਵਾਲ ਹੱਲ ਨਹੀਂ ਕਰੇਗਾ ਜਿੰਨਾ ਚਿਰ ਤੁਹਾਡਾ ਸਰੀਰ ਸ਼ਾਮਿਲ ਨਹੀਂ ਹੁੰਦਾ ਵਿਚ। ਇਕ ਸੱਜਣ ਮੈਨੂੰ ਕਹਿ ਰਿਹਾ ਸੀ, ਉਹ ਵੈਸੇ ਸਵਾਲ ਜਵਾਬ ਪਿਆਰ ਦੇ ਨਾਲ ਹੀ ਕਰ ਰਹੇ ਸਨ ਕਿ ਪੁਰਾਣੇ ਸਮੇਂ ਵਿਚ ਸਿੱਖ ਸੇਵਾ ਕਰਦੇ ਸਨ, ਲੱਕੜਾਂ ਲਿਆਉਂਦੇ ਸਨ, ਤੇ ਹੁਣ ਲੱਕੜਾਂ ਤਾਂ ਹੈ ਨਹੀਂ। ਇਸ ਕਰਕੇ ਇੱਕ ਆਦਮੀ ਕੰਮ ਬਾਹਰ ਕਰੇ, ਦੋ ਚਾਰ ਘੰਟੇ ਕੰਮ ਕਰੇ, ਉਸ ਮਾਇਆ ਦੇ ਨਾਲ ਗੈਸ ਦੇ ਦੇਵੇ ਗੁਰਦੁਆਰੇ, ਤੇ ਕੀ ਉਹ ਲੱਕੜਾਂ ਦੀ ਸੇਵਾ ਨਾ ਹੋ ਜਾਏਗੀ? ਕੰਮ ਬਾਹਰ ਕਰੇਗਾ, ਉਹ ਕਹਿੰਦਾ ਵੀ ਜਿਹੜਾ ਉਹ ਚਾਰ ਘੰਟੇ ਬਾਹਰ ਗੱਡੀ ਚਲਾ ਰਿਹਾ ਜਾਂ ਕੰਮ ਚਲਾ ਕੋਈ ਵੀ ਕੰਮ ਕਰ ਰਿਹਾ, ਉਹ ਮੰਨ ਲਓ ਸੇਵਾ ਹੋ ਰਹੀ ਹੈ ਕਿਉਂਕਿ ਉਸ ਮਾਇਆ ਦੇ ਨਾਲ ਗੈਸ ਦੇ ਰਿਹਾ, ਪਰ ਪਰਮਾਤਮਾ ਇਹਦੇ ਨਾਲ ਸਹਿਮਤ ਨਹੀਂ ਹੈ। ਉਹਨੂੰ ਬੰਦੇ ਦਾ ਬੋਡੀ ਸਿਸਟਮ ਜਿਹੜਾ ਸਰੀਰ ਜਿਹੜਾ ਹੈ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ, ਇਸ ਤਰ੍ਹਾਂ ਨਹੀਂ ਹੋਏਗਾ। ਉਹਦਾ ਲਾਭ ਹੋ ਸਕਦਾ ਹੈ, ਉਹਦੇ ਫਾਇਦੇ ਹੋ ਸਕਦੇ ਨੇ, ਤੁਸੀਂ ਕੁਝ ਵੀ ਕਰੋਗੇ ਛੋਟੇ ਤੋਂ ਛੋਟਾ, ਉਹਦਾ ਧਰਮ ਦੇ ਮਾਰਗ ਤੇ ਰਸਤਾ ਲਾਭ ਜ਼ਰੂਰ ਹੈ, ਪਰ ਇਸ ਤਰ੍ਹਾਂ ਨਹੀਂ ਜਿੰਨਾ ਚਿਰ ਸਰੀਰ ਸ਼ਮੂਲੀਅਤ ਨਹੀਂ ਕਰਦਾ ਵਿੱਚ। ਸਰੀਰ ਉੱਥੇ ਹਾਜ਼ਰ ਹੋਣਾ ਚਾਹੀਦਾ ਵਿੱਚ, ਤਾਂ ਹੀ ਕਿਉਂਕਿ ਸਰੀਰ ਨਾਲ ਸੰਬੰਧਿਤ ਹੈ ਸਾਰਾ ਜੀਵਨ, ਉਹ ਇਕੱਲਾ ਔਰ ਇੱਕ ਸਰੀਰ ਦਾ ਵਿਸ਼ਾ ਨਹੀਂ, ਇਹ ਕਈ ਸਰੀਰਾਂ ਦਾ ਵਿਸ਼ਾ ਹੈ। ਕੀ ਪਤਾ ਕਿਹੜਾ ਸਰੀਰ ਤੁਹਾਨੂੰ ਕੰਮ ਦੇ ਜਾਏ ਵਿੱਚ, ਜਿਹਦੇ ਰਾਹੀਂ ਉਹ ਜਿਹੜਾ ਨਾਮ ਸ਼ਬਦ ਹੈ ਤੁਹਾਡੇ ਵਿੱਚ ਟ੍ਰਾਂਸਫਰ ਹੋਣਾ ਹੈ। ਕਿਉਂਕਿ ਗੁਰੂ ਸਾਹਿਬ ਨੇ ਰੱਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਬਦ ਜੋਤ ਰੱਖ ਦਿੱਤੀ, ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਹਿ ਦਿੱਤਾ ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ ਜਦੋਂ ਗੁਰਤਾ ਗੱਦੀ ਦਿੱਤੀ, ਤੇ ਆਉਣ ਵਾਲੇ ਸਮੇਂ ਦਾ ਸਵਾਲ ਸੀ ਵੀ ਗੁਰੂ ਕੌਣ ਹੈ, ਸਤਿਗੁਰਾਂ ਨੇ ਕਿਹਾ ਆਤਮਾ ਗ੍ਰੰਥ ਵਿੱਚ ਹੈ। ਗੁਰੂ ਕੀ ਆਤਮਾ, ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਰੂਹਾਨੀ ਤਜਰਬਾ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਔਰ ਉਸ ਸ਼ਬਦ ਨੇ, ਉਸ ਆਤਮਾ ਨੇ ਸਰੀਰ ਤੱਕ ਕਿਵੇਂ ਜਾਣਾ, ਸਰੀਰ ਤੇ ਚਾਹੀਦਾ। ਤੁਹਾਨੂੰ ਵੀ ਕਈ ਸੱਜਣ ਸਵਾਲ ਕਰਨਗੇ ਸਰੀਰ ਤੋਂ ਬਿਨਾਂ ਕਿਵੇਂ ਸਰੇਗਾ ਤੁਹਾਡਾ, ਦੇਹਧਾਰੀ ਗੁਰੂਆਂ ਦੇ ਜਿਹੜੇ ਚੇਲੇ ਨੇ ਉਹ ਕਹਿਣਗੇ, ਪਰ ਅਸੀਂ ਸ਼ਾਇਦ ਇਹਦੀ ਵਿਆਖਿਆ ਠੀਕ ਨਹੀਂ ਕਰ ਸਕਦੇ। ਗੁਰਮਤ ਦੇ ਅੰਦਰ ਸਰੀਰ ਦਾ ਸਿਸਟਮ ਹੈ, ਸਰੀਰ ਦਾ ਸਿਸਟਮ ਹੈ ਸਾਧ ਸੰਗਤ, ਪੰਥ ਕਿਹਨੂੰ ਕਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਸਿੱਧੇ ਵੀ ਕਿਰਪਾ ਉਹਦੇ ਪੁਰਾਣੇ ਲੋਕਾਂ ਤੇ ਕਰ ਸਕਦੇ ਜਿਹੜੇ ਪੁਰਾਣੇ ਆ ਰਹੇ ਨੇ ਪਿੱਛੋਂ, ਕੁਝ ਲੋਕ ਐਸੇ ਨੇ ਜਿਨ੍ਹਾਂ ਦਾ ਸਿੱਧਾ ਸੰਪਰਕ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੈ, ਉਹਨਾਂ ਨੂੰ ਵਿੱਚ ਕਿਸੇ ਸਰੀਰ ਦੀ ਲੋੜ ਨਹੀਂ ਹੈ, ਪਰ ਉਹ ਕਈ ਜਨਮਾਂ ਤੋਂ ਪਿੱਛੋਂ ਆ ਰਹੇ ਨੇ, ਉਹ ਸਿੱਧਾ ਹੀ ਸੰਪਰਕ ਹੋ ਜਾਂਦਾ ਹੈ। ਪਰ ਜਿਹੜੇ ਨਵੇਂ ਤੁਰੇ ਨੇ ਉਹਨਾਂ ਨੂੰ ਸਰੀਰ ਤੌਰ ਤੇ ਫਿਰੋ, ਉਹਨਾਂ ਨੂੰ ਪੰਜਾਂ ਦੇ ਰਾਹੀਂ ਜਿਹੜਾ ਉਪਦੇਸ਼ ਮਿਲੇਗਾ, ਫਿਰ ਉਹਨੂੰ ਸੰਗਤ ਵਿੱਚ ਕਮਾਉਣਾ ਪਏਗਾ ਸਰੀਰਾਂ ਦੇ ਵਿੱਚ। ਇਹ ਸਰੀਰ ਦੀ ਸੰਗਤ ਹੈ ਜਿਹੜੀ ਸਾਧ ਸੰਗਤ ਹੈ, ਔਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਜਦੋਂ ਕਿਰਪਾ ਕਰਨੀ ਹੈ ਸੰਗਤ ਦੇ ਵਿੱਚ, ਉਹ ਸਿੱਖ ਨੂੰ ਪਤਾ ਨਹੀਂ ਕਿ ਉਹ ਵਿੱਚ ਬੈਠੇ ਕਿਹੜੇ ਸਰੀਰ ਨੂੰ ਵਰਤ ਕੇ ਤੁਹਾਡੇ ਤੇ ਰਹਿਮਤ ਕਰਦੇ। ਇਹ ਸ਼ਬਦ ਦੀ ਕਲਾ ਹੈ, ਉਹਦੇ ਬਾਰੇ ਨਾ ਜਿਹਦੇ ਤੇ ਕਿਰਪਾ ਹੋਈ ਉਹ ਜਾਣਦਾ ਹੈ, ਔਰ ਨਾ ਜਿਹਦੇ ਰਾਹੀਂ ਹੋਈ ਉਹ ਜਾਣਦਾ ਹੈ, ਦੋਵੇਂ ਉੱਥੇ ਬੈਠੇ ਨੇ। ਇਹਨੂੰ ਕਿਹਾ ਸਤਿਗੁਰਾਂ ਨੇ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਗੁਰਸਿੱਖਾਂ ਅੰਦਰ ਯਾਨੀ ਕਿ ਇਹ ਸਤਿਗੁਰੂ ਨੇ ਕਲਾ ਬਣਾ ਦਿੱਤੀ, ਕਿਉਂਕਿ ਇਹ ਜਿਹੜਾ ਪਵਿੱਤਰ ਸਿਧਾਂਤ ਬਣਾਇਆ ਗਿਆ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ, ਸਤਿਗੁਰਾਂ ਨੇ ਵੇਖਿਆ ਵੀ ਬਹੁਤ ਜਲਦੀ ਇਹ ਧਰਮ ਜਿਹੜੇ ਨੇ ਖੁਆਰ ਹੋ ਜਾਂਦੇ ਨੇ, ਨਸ਼ਟ ਹੋ ਜਾਂਦੇ ਨੇ, ਦੇਹਧਾਰੀ ਪਰੰਪਰਾਵਾਂ ਟੁੱਟ ਜਾਂਦੀਆਂ ਨੇ, ਇੱਕ ਦੇ ਥਾਂ ਤੇ ਵੀਹ ਗੁਰੂ ਪੈਦਾ ਹੋ ਜਾਂਦੇ ਨੇ। ਇਸ ਲਈ ਇੰਨਾ ਸੋਚ ਸਮਝ ਕੇ ਸਿਧਾਂਤ ਬਣਾਇਆ ਵੀ ਅੱਜ ਤੱਕ ਦੁਨੀਆਂ ਦਾ ਕੋਈ ਵੀ ਧਰਮ ਇਸ ਤਰ੍ਹਾਂ ਦਾ ਸਿਧਾਂਤ ਨਹੀਂ ਬਣਾ ਸਕਿਆ, ਤਾਂ ਹੀ ਇਹਨੂੰ ਜੁਗੋ ਜੁਗ ਅਟਲ ਕਿਹਾ, ਇਹਨੂੰ ਕੋਈ ਤੋੜ ਨਹੀਂ ਸਕਦਾ। ਭਾਵੇਂ ਕਿੰਨੇ ਲੋਕ ਜਦੋਂ ਦਾ ਬਣਿਆ ਤੋੜਨ ਦਾ ਯਤਨ ਕਰ ਰਹੇ ਨੇ, ਅੱਜ ਵੀ ਕਰ ਰਹੇ ਨੇ, ਪਰ ਇਹ ਟੁੱਟੇਗਾ ਨਹੀਂ, ਇਹ ਕਾਇਮ ਰਹੇਗਾ, ਔਰ ਇਸ ਤਰ੍ਹਾਂ ਹੀ ਖਾਲਸ। ਹਾਂ, ਇਹ ਗੱਲ ਵੱਖਰੀ, ਅਸੀਂ ਸੁਚੇਤ ਨਹੀਂ ਹਾਂ ਇਸ ਖਜ਼ਾਨੇ ਬਾਰੇ, ਅਸੀਂ ਆਪਣੇ ਸਿਧਾਂਤ ਨੂੰ ਸਪਸ਼ਟ ਨਹੀਂ ਕਰ ਰਹੇ ਕਿ ਸਾਡਾ ਜਿਹੜਾ ਸੰਵਿਧਾਨ ਹੈ ਸ਼ਬਦ ਹੈ, ਪਰ ਸ਼ਬਦ ਨੂੰ ਦਿਆਂ ਦੇ ਰਾਹੀਂ ਯਾਨੀ ਕਿ ਪੰਜ ਜਿਹੜੇ ਸਰੀਰ ਨੇ ਪੰਜ ਪਿਆਰਿਆਂ ਦੇ ਰਾਹੀਂ ਇਹ ਸਾਡਾ ਸੰਪੂਰਨ ਸਿਧਾਂਤ ਹੈ। ਇਸ ਲਈ ਇਹ ਦੋਵੇਂ ਚੀਜ਼ਾਂ ਜਿੰਨਾ ਚਿਰ ਅਸੀਂ ਸਾਹਮਣੇ ਨਾ ਲਿਆਂਦੀਆਂ, ਗੁਰੂ ਗ੍ਰੰਥ ਔਰ ਗੁਰੂ ਪੰਥ, ਉਹਨਾਂ ਚਿਰ ਸਾਡਾ ਸੰਵਿਧਾਨ ਪੂਰਾ ਸਮਝ ਵਿੱਚ ਨਹੀਂ ਆਏਗਾ। ਇਸ ਲਈ ਸਤ ਸੰਗਤ ਦਾ ਵਿਸ਼ਾ ਬੜਾ ਜ਼ਰੂਰੀ ਹੈ। ਸਾਧ ਸੰਗਤ ਦੀ ਧੂੜ ਮੰਗੀ ਅੱਜ ਸਤਿਗੁਰਾਂ ਨੇ, ਤੇ ਬੇਨਤੀ ਕਰ ਰਿਹਾ ਸਾਂ ਬਹੁਤ ਲੰਮਾ ਸਮਾਂ ਪਹਿਲਾਂ ਮਨੁੱਖ ਸੰਕਲਪ ਕਰਦਾ ਮੈਂ ਗੁਰੂ ਵੱਲ ਤੁਰਾਂ, ਮੈਂ ਬਾਣੀ ਪੜਾਂ। ਇਹ ਇੱਕ ਸੰਕਲਪ ਚੱਲ ਰਿਹਾ ਹੈ, ਕਰ ਨਹੀਂ ਸਕਦਾ ਸੋਚੀ ਜਾਏਗਾ, ਉਹ ਵੀ ਠੀਕ ਹਾਲਤ ਹੈ। ਉਹ ਸੋਚਦਾ ਰਹੇਗਾ, ਅੰਦਰ ਬੀਜ ਬਣਦੇ ਰਹਿਣਗੇ, ਅੰਦਰ ਦਾ ਵਾਤਾਵਰਨ ਤਿਆਰ ਹੁੰਦਾ ਰਹੇਗਾ। ਅਚੇਤ ਮਨ ਦੇ ਅੰਦਰ ਦੋ ਮਨ ਨੇ, ਵਿਗਿਆਨ ਨੇ ਵੀ ਲੱਭੇ, ਗੁਰੂ ਗ੍ਰੰਥ ਸਾਹਿਬ ਜੀ ਨੇ ਪਹਿਲਾਂ ਕਹੇ ਨੇ ਤਲਹੀਲ, ਉਹਨੂੰ ਕਹਿ ਥੱਲੇ ਵਾਲਾ ਮਨ, ਮਨ ਦਾ ਅੱਧਾ ਹਿੱਸਾ, ਜਿਹਦੇ ਅੰਦਰ ਨਵਾਂ ਮਨੁੱਖ ਨਿਰਮਾਣਿਤ ਹੁੰਦਾ ਰਹਿੰਦਾ, ਬਣਦਾ ਰਹਿੰਦਾ ਹੈ, ਉਹਦੀ ਸਿਰਜਣਾ ਹੁੰਦੀ ਰਹਿੰਦੀ, ਉਹਨੂੰ ਪਤਾ ਨਹੀਂ। ਜਿਹੜਾ ਅਸੀਂ ਬਾਹਰੋਂ ਹੁਣ ਵੇਖ ਰਹੇ ਹਾਂ, ਸੋਚ ਰਹੇ ਹਾਂ, ਸੁਣ ਰਹੇ ਹਾਂ, ਉਹਦਾ ਅੱਜ ਸਾਡੇ ਤੇ ਅਸਰ ਨਹੀਂ। ਉਹ ਸਾਡੇ ਵਾਲਾ ਥੱਲੇ ਵਾਲਾ ਜਿਹੜਾ ਮਨ ਹੈ ਨਾ, ਅੱਧਾ ਹਿੱਸਾ, ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਰੱਤਾ ਸੱਚ ਨਾਮ ਤਲਹੀਲ ਸੋ ਗੁਰੂ ਪਰਮਲ ਕਹੀਐ, ਉਹ ਅੰਦਰਲਾ ਹਿੱਸਾ ਜਿਹੜਾ ਅਸੀਂ ਬਾਹਰੋਂ ਸੰਗਤ ਕਰ ਰਹੇ ਹਾਂ ਕਿਸੇ ਚੀਜ਼ ਦੀ, ਉਹਨੂੰ ਨਾਲੋ ਨਾਲ ਉਹ ਅੰਦਰ ਖਿੱਚ ਕੇ ਸਾਡਾ ਅਗਲਾ ਆਉਣ ਵਾਲਾ ਨਵਾਂ ਸੁਭਾਅ ਤਿਆਰ ਕਰ ਰਿਹਾ। ਆਉਣ ਵਾਲੇ ਸਮੇਂ ਵਿੱਚ ਉਸ ਤਰ੍ਹਾਂ ਦਾ ਸੁਭਾਅ ਹੋ ਜਾਏਗਾ ਜਿਵੇਂ ਦੀ ਅਸੀਂ ਸੰਗਤ ਕਰ ਰਹੇ ਹਾਂ, ਜਿਵੇਂ ਦਾ ਅਸੀਂ ਵੇਖ ਰਹੇ ਹਾਂ, ਜਿਵੇਂ ਦਾ ਸੁਣ ਰਹੇ ਹਾਂ, ਜਿਵੇਂ ਦੇ ਲੋਕਾਂ ਦੇ ਨਾਲ ਸਾਡਾ ਬਹਿਣ ਖਲੋਣ ਹੈ। ਉਹ ਸਾਰੀਆਂ ਚੀਜ਼ਾਂ ਬੀਜ ਦੇ ਰੂਪ ਦੇ ਵਿੱਚ ਸਾਡਾ ਅੰਤਿਸ਼ ਕਰਨ ਦਾ ਥੱਲੇ ਵਾਲਾ ਹਿੱਸਾ ਜਿਹੜਾ ਅੱਧਾ ਹਿੱਸਾ ਮਨ ਦਾ, ਜਿਹਨੂੰ ਅਚੇਤ ਮਨ ਕਿਹਾ ਗਿਆ ਹੈ, ਉਹ ਫੜ ਕੇ ਅੰਦਰ ਲੈ ਕੇ ਜਾ ਰਿਹਾ ਤੇ ਸਾਡਾ ਨਵਾਂ ਸਰੂਪ ਬਣਾ ਰਿਹਾ, ਅੰਦਰੋਂ ਨਵਾਂ ਸੁਭਾਅ ਤਿਆਰ ਕਰ ਰਿਹਾ। ਇਸ ਲਈ ਉਹ ਜਿਹੜਾ ਸੋਚਣਾ ਹੈ ਨਾ, ਸ਼ੁਭ ਸੋਚਣਾ ਇੱਕ ਚੰਗੀ ਗੱਲ ਹੈ, ਸ਼ੁਭ ਚਿੰਤਨ ਕਰਨਾ, ਉਹਦਾ ਨਾਲ ਸਾਡੇ ਅੰਦਰ ਇੱਕ ਥਾਂ ਬਣੇਗੀ ਤੇ ਇੱਕ ਦਿਨ ਜਦੋਂ ਉਹ ਪੂਰੀ ਤਰ੍ਹਾਂ ਸੋਚ ਪੂਰੀ ਹੋ ਗਈ ਤੇ ਮਨੁੱਖ ਫਿਰ ਸੰਗਤ ਵੱਲ ਤੁਰੇਗਾ, ਗੁਰੂ ਵੱਲ ਆਏਗਾ, ਉਹਦੇ ਤੋਂ ਬਾਅਦ ਫਿਰ ਸੁਣੇਗਾ ਨਹੀਂ, ਸਿਰਫ ਬੈਠੇਗਾ, ਉਹਦੀ ਸਮਝ ਵਿੱਚ ਵੀ ਨਹੀਂ ਆਏਗਾ, ਕਦੀ ਚਲਾ ਵੀ ਜਾਏਗਾ, ਕਦੀ ਹੋਰ ਕਈ ਤਰੀਕੇ ਉਹਦੇ ਜੀਵਨ ਵਿੱਚ ਵਾਪਰਨਗੇ ਕਿ ਉਹਦੇ ਤੋਂ ਸੁਣਿਆ ਨਹੀਂ ਜਾਏਗਾ, ਵਿੱਚ ਵਿੱਚ ਉਹ ਬੇਚੈਨ ਵੀ ਹੋ ਜਾਏਗਾ, ਦੁਖੀ ਵੀ ਹੋਏਗਾ, ਹੋਰ ਕਈ ਸਾਧਨ ਉਹਨੂੰ ਤੋੜ ਵੀ ਦੇਣਗੇ, ਸ਼ੰਕਾ ਵੀ ਪੈਦਾ ਹੋ ਸਕਦਾ ਹੈ, ਕਈ ਕੁਝ ਆ ਸਕਦਾ। ਇਹਨੂੰ ਕਹਿੰਦੇ ਨੇ ਸ਼ੈਤਾਨ, ਈਸਾਈਆਂ ਨੇ ਇਹਨੂੰ ਸ਼ੈਤਾਨ ਕਿਹਾ, ਪੂਰਵ ਵਾਲਿਆਂ ਨੇ ਇਹਨੂੰ ਕਲਯੁਗ ਕਿਹਾ, ਜਿਹੜਾ ਕਿ ਮਨ ਨੂੰ ਸ਼ੰਕਿਆਂ ਵਿੱਚ ਪਾਉਂਦਾ ਹੈ ਵੀ ਇਹਦੇ ਵਿੱਚੋਂ ਕੀ ਮਿਲੇਗਾ ਤੈਨੂੰ। ਈਸਾ ਮਸੀਹ ਨੇ ਅਖੀਰ ਵਿੱਚ 40 ਦਿਨ ਜਦੋਂ ਇੱਕ ਪਰਬਤ ਦੇ ਉੱਤੇ ਬੈਠ ਕੇ ਕੁਝ ਧਿਆਨ ਲਾਇਆ ਸੀ, ਨਵਾਂ ਖੋਜ ਕੀਤੀ ਸੀ, ਤਾਂ ਉਸ ਵਕਤ ਜਦੋਂ ਬਿਲਕੁਲ ਨੇੜੇ ਆ ਗਏ, ਥੋੜੇ ਦਿਨ ਬਚੇ ਉਹਨਾਂ ਦੀ ਸਾਧਨਾ ਦੇ, ਤੇ ਉੱਥੇ ਸ਼ੈਤਾਨ ਪ੍ਰਗਟ ਹੋ ਗਿਆ ਜਿਹਨੂੰ ਕਲਯੁਗ ਕਿਹਾ। ਉਹਨੇ ਕਿਹਾ ਵੀ ਤੂੰ ਕਿਹਦਾ ਨਾਮ ਜਪ ਰਿਹਾ? ਕਹਿਣ ਲੱਗੇ ਗੋਡ, ਖੁਦਾ ਜਿਹਨੂੰ ਕਹਿੰਦੇ, ਪਰਮਾਤਮਾ ਦਾ। ਸ਼ੈਤਾਨ ਯਾਨੀ ਕਿ ਮਨ ਦਾ ਉਹ ਹਿੱਸਾ ਜਿਹੜਾ ਗਲਤ ਕਰਮਾਂ ਕਰਕੇ ਅੰਦਰ ਮਨ ਨੂੰ ਅਸ਼ਰਧਕ ਕਰਦਾ, ਦੁਬਧਾ ਵਿੱਚ ਪਾਉਂਦਾ, ਉਹ ਸਾਹਮਣੇ ਆ ਗਿਆ, ਪ੍ਰਗਟ ਹੋ ਗਿਆ। ਉਹਨੇ ਕਿਹਾ ਕੋਈ ਪਰਮਾਤਮਾ ਹੁੰਦਾ ਹੈ? ਇਹ ਤਾਂ ਐਵੇਂ ਗੱਲਾਂ ਨੇ, ਕੁਝ ਲੋਕਾਂ ਨੇ ਭਰਮਾਇਆ ਹੋਇਆ ਲੋਕਾਂ ਨੂੰ, ਕੋਈ ਪਰਮਾਤਮਾ ਨਹੀਂ ਹੈ, ਕੋਈ ਹੈ ਵੀ ਕਿ ਨਹੀਂ ਇਹਦੇ ਬਾਰੇ ਜਾਣਨਾ ਵੀ। ਈਸਾ ਨੇ ਕਿਹਾ ਵੀ ਮੈਂ ਸਮਝਣਾ ਵੀ ਪਰਮਾਤਮਾ ਹੈ, ਮੇਰੀ ਪਕੜ ਵਿੱਚ ਨਹੀਂ ਆ ਰਿਹਾ, ਮੇਰੀ ਉਤੋਂ ਤੱਕ ਪਹੁੰਚ ਨਹੀਂ ਹੈ। ਤੇ ਉਸ ਸ਼ੈਤਾਨ ਨੇ ਕਿਹਾ ਵੀ ਜੇ ਪਰਮਾਤਮਾ ਹੈ ਤੇ ਤੂੰ ਇਸ ਪਹਾੜ ਤੋਂ ਛਾਲ ਮਾਰ ਤੇ ਉਹ ਤੈਨੂੰ ਬਚਾ ਲਏਗਾ, ਇਹ 100 ਫੁੱਟ ਉੱਚਾ ਪਹਾੜ ਸੀ, ਇਹ ਤੂੰ ਛਾਲ ਮਾਰ ਦੇ, ਅੱਗੇ ਹੋਵੇਗਾ ਤੈਨੂੰ ਉਹ ਗੋਦ ਵਿੱਚ ਉਠਾ ਲਏਗਾ, ਤੈਨੂੰ ਚੋਟ ਨਹੀਂ ਲੱਗੇਗੀ, ਜੇ ਤਾਂ ਹੋਇਆ ਤਾਂ ਤੈਨੂੰ ਬਚਾਏਗਾ, ਜੇ ਨਾ ਹੋਇਆ ਤੇ ਤੈਨੂੰ ਚੋਟਾਂ ਲੱਗਣਗੀਆਂ। ਉਹਦਾ ਮਤਲਬ ਸੀ ਉਹਦੇ ਮਨ ਨੂੰ ਉਖੇੜਨਾ, ਉਹ ਕਰਮ ਸੀ ਇੱਕ, ਇਹ ਸਾਹਮਣੇ ਪ੍ਰਗਟ ਹੋਏਗਾ। ਜਦੋਂ ਵੀ ਕੋਈ ਧਰਮ ਕਮਾਏਗਾ ਉਹਦੇ ਕਰਮ ਉਹਦੇ ਸਾਹਮਣੇ ਪ੍ਰਗਟ ਹੋਣਗੇ, ਬੇਵਿਸ਼ਵਾਸੀ ਵਿੱਚ ਸ਼ੰਕੇ ਪੈਦਾ ਹੋਣਗੇ, ਅੰਦਰੋਂ ਵਿਚਾਰਾਂ ਪੈਦਾ ਹੋਣਗੀਆਂ। ਪਰ ਉਹ ਐਸੀ ਥਾਂ ਤੇ ਜਾ ਚੁੱਕੇ ਸਨ, ਇੱਕ ਦੁਨੀਆ ਐਸੀ ਹੈ ਜਿਹਦੇ ਸਾਹਮਣੇ ਭਾਵੇਂ ਕਲਯੁਗ ਆ ਜਾਏ ਉਹਦੇ ਵਿੱਚੋਂ ਵੀ ਗਿਆਨ ਪ੍ਰਗਟ ਕਰ ਲੈਂਦਾ ਹੈ। ਗਿਆਨ ਖੰਡ ਵਿੱਚ ਚਲਾ ਗਿਆ ਸੀ, ਜੋ ਪਿੱਛੇ ਆਪਾਂ ਜਪਜੀ ਸਾਹਿਬ ਵਿੱਚ ਵਿਆਖਿਆ ਕੀਤੀ, ਗਿਆਨ ਖੰਡ ਜਿਹਨੂੰ ਕਹਿੰਦੇ। ਈਸਾ ਨੇ ਕਿਹਾ ਵੀ ਗੱਲ ਤੇਰੀ ਠੀਕ ਹੈ, ਪਰਮਾਤਮਾ ਥੱਲੇ ਹੋਏਗਾ, ਮੈਨੂੰ ਬਚਾਏਗਾ। ਕਹਿਣ ਲੱਗੇ ਫਿਰ ਜਲਦੀ ਤੈਨੂੰ ਛਾਲ ਮਾਰਨੀ ਚਾਹੀਦੀ। ਉਹਨੇ ਕਿਹਾ ਵੀ ਤੈਨੂੰ ਪਤਾ ਨਹੀਂ ਇੱਕ ਪ੍ਰੇਮ ਦੀ ਦੁਨੀਆ ਦਾ ਨੇਮ ਹੈ? ਕਿਹੜਾ ਨੇਮ? ਇਸ਼ਕ ਦੇ ਰਸਤੇ ਵਿੱਚ ਇੱਕ ਬੜਾ ਵੱਡਾ ਨੇਮ ਹੈ, ਉਹ ਕਿਹੜਾ ਹੈ? ਉਹ ਇਹ ਹੈ ਵੀ ਇੱਕ ਪ੍ਰੇਮੀ ਦੂਜੇ ਪ੍ਰੇਮੀ ਤੇ ਬੇਵਿਸ਼ਵਾਸੀ ਨਹੀਂ ਕਰਦਾ ਵੀ ਉਹ ਮੇਰਾ ਕੰਮ ਕਰੇਗਾ ਜਾਂ ਨਹੀਂ। ਇਹ ਪ੍ਰੇਮ ਦਾ ਨੇਮ ਹੈ ਕਿ ਜਿਹੜਾ ਪ੍ਰੇਮੀ ਹੈ ਉਹ ਜਿਹਦੇ ਨਾਲ ਪ੍ਰੇਮ ਕਰ ਰਿਹਾ ਉਹਦੇ ਉੱਤੇ ਸ਼ੰਕਾ ਨਹੀਂ ਕਰਦਾ ਵੀ ਉਹ ਮੈਨੂੰ ਬਚਾਏਗਾ ਕਿ ਨਹੀਂ ਬਚਾਏਗਾ। ਜੇ ਉਹ ਸ਼ੰਕਾ ਕਰ ਗਿਆ ਤਾਂ ਪ੍ਰੇਮ ਟੁੱਟ ਗਿਆ। ਇਸ ਕਰਕੇ ਮੈਂ ਜੇ ਇਹ ਛਾਲ ਮਾਰੀ ਤਾਂ ਇਹਦਾ ਮਤਲਬ ਹੋਏਗਾ ਮੈਨੂੰ ਪਰਮਾਤਮਾ ਤੇ ਸ਼ੱਕ ਹੈ ਵੀ ਬਚਾਏਗਾ ਕਿ ਨਹੀਂ, ਇਸ ਕਰਕੇ ਮੈਂ ਛਾਲ ਨਹੀਂ ਮਾਰਾਂਗਾ। ਮੈਨੂੰ ਪਹਿਲਾਂ ਹੀ ਵਿਸ਼ਵਾਸ ਸੀ ਉਹ ਬਚਾਏਗਾ। ਛਾਲ ਤੇ ਤਾਂ ਮਾਰਾ ਜੇ ਮੈਨੂੰ ਟੈਸਟ ਕਰਨਾ ਹੋਵੇ, ਤੇ ਟੈਸਟ ਕਰਨਾ ਤੇ ਅਧੂਰਾਪਣ ਹੈ। ਮੈਂ ਉਹਦੀ ਪ੍ਰੀਖਿਆ ਨਹੀਂ ਲਵਾਂਗਾ। ਪ੍ਰੀਖਿਆ ਉਹ ਲੈਂਦੇ ਨੇ ਜਿੱਥੇ ਵਪਾਰ ਹੁੰਦਾ ਹੈ, ਪ੍ਰੀਖਿਆ ਤਾਂ ਉੱਥੇ ਲਈ ਜਾਂਦੀ ਹੈ। ਇਸ ਲਈ ਮੈਂ ਨਹੀਂ ਪ੍ਰੀਖਿਆ ਲਵਾਂਗਾ, ਮੈਨੂੰ ਪਤਾ ਉਹ ਬਚਾਏਗਾ, ਇਸ ਲਈ ਬਚਾ ਹੀ ਲਏਗਾ। ਤੇ ਛਾਲ ਮਾਰ ਕੇ ਕਰਨੇ ਕੀ ਹੈ, ਪਹਿਲਾਂ ਹੀ ਮੈਨੂੰ ਪਤਾ ਹੈ। ਕਲਯੁਗ ਉੱਥੇ ਹਾਰ ਗਿਆ, ਸ਼ੈਤਾਨ ਨੇ ਮੱਥਾ ਟੇਕ ਦਿੱਤਾ, ਕਹਿਣ ਲੱਗਾ ਹੁਣ ਮੈਂ ਤੈਨੂੰ ਨਹੀਂ ਰੋਕ ਸਕਦਾ, ਕਿਉਂਕਿ ਪ੍ਰੇਮ ਦਾ ਅੰਤ ਆ ਗਿਆ ਜਿੱਥੇ ਸ਼ੰਕਾ ਪੈਦਾ ਨਹੀਂ ਹੁੰਦਾ, ਜਿੱਥੇ ਇਹ ਨਹੀਂ ਹੁੰਦਾ ਕਿ ਅਰਦਾਸ ਕੀਤੀ ਕਰੇਗਾ ਜਾਂ ਨਹੀਂ ਕਰੇਗਾ, ਉਹਦਾ ਕੋਈ ਵਾਸਤਾ ਨਹੀਂ ਹੈ। ਉਹ ਨਾ ਕਰਨ ਵਿੱਚ ਵੀ ਉਹ ਸਭ ਕੁਝ ਸੋਚਦਾ ਵੀ ਹੋ ਰਿਹਾ ਹੈ। ਇਸ ਕਰਕੇ ਇਹ ਦੂਜੀ ਦਸ਼ਾ ਪ੍ਰੇਮ ਦਾ, ਸ਼ਰਧਾ ਦਾ ਪੈਦਾ ਹੋ ਜਾਣਾ। ਤੇ ਸਤਿਗੁਰੂ ਅੱਜ ਕਹਿ ਰਹੇ ਨੇ ਇਹ ਜਿਹੜੀ ਥਾਂ ਹੈ, ਜਿਹੜੀ ਗੁਰੂ ਕੀ ਸੰਗਤ ਹੈ, ਇਹਦੇ ਜਿਹੜੇ ਵੇਵਜ ਨੇ, ਜਿਹੜੀ ਧੂੜ ਹੈ, ਇਹ ਜਿਹੜਾ ਸਪੇਸ ਹੈ, ਇਹ ਮਨੁੱਖ ਦੇ ਮਾਇੰਡ ਨੂੰ, ਮਨ ਨੂੰ ਸਵੱਛ ਕਰਦਾ ਹੈ, ਵਾਸ਼ ਕਰਦਾ ਹੈ, ਧੋਂਦਾ ਹੈ। ਪੁਰਾਣੇ ਵਿਚਾਰਾਂ ਨੂੰ ਅੰਦਰੋਂ ਤੋੜੀ ਜਾ ਰਿਹਾ, ਸਾਨੂੰ ਪਤਾ ਨਹੀਂ ਲੱਗ ਰਿਹਾ। ਉਹ ਅੰਤਿਸ਼ ਕਰਨ ਦੇ ਵਿੱਚ ਇੱਕ ਨਵਾਂਪਣ ਆ ਰਿਹਾ, ਜੀਵਨ ਦੇ ਵਿੱਚ ਸੋਝੀ ਪੈਦਾ ਹੋ ਰਹੀ ਹੈ। ਔਰ ਸਮਾਂ ਆਵੇਗਾ, ਅਗਲੀ ਅਵਸਥਾ ਹੋਰ ਉੱਚੀ ਹੋਵੇਗੀ, ਉਹਦੇ ਵਿੱਚ ਫਰਕ ਪੈ ਜਾਏਗਾ, ਉਹਦੇ ਵਿੱਚ ਵਡੱਪਣ ਆ ਜਾਏਗਾ, ਉਮਰ ਵੱਧ ਜਾਏਗੀ ਅੰਦਰ ਦੀ। ਇਸ ਤਰ੍ਹਾਂ ਸਹਿਜੇ ਸਹਿਜੇ ਗੁਰੂ ਸਾਹਿਬ ਨੇ ਤਰੀਕਾ ਦੱਸਿਆ ਔਰ ਸਤ ਸੰਗਤ ਤੇ ਬਹੁਤ ਜ਼ੋਰ ਦਿੱਤਾ, ਕਿਉਂਕਿ ਸਤ ਸੰਗਤ ਐਸੀ ਚੀਜ਼ ਹੈ ਜਿਸ ਥਾਂ ਦੇ ਉੱਤੇ ਮਨੁੱਖ ਨੂੰ ਕੁਝ ਵੀ ਨਾ ਆਉਂਦਾ ਹੋਵੇ, ਕੋਈ ਕਾਲਨਾ ਨਹੀਂ, ਕੋਈ ਜਪ ਨਹੀਂ, ਕੋਈ ਤਪ ਨਹੀਂ, ਕੋਈ ਕੁਝ ਨਹੀਂ ਕਰ ਸਕਦਾ, ਉਹ ਕੇਵਲ ਸਤਸੰਗ ਹੀ ਬਣ ਜਾਏ ਤੇ ਸਤਸੰਗ ਉਹਨੂੰ ਇਹ ਠੀਕ ਹੈ। ਇਹ ਸਹਿਜ ਦਾ ਰਸਤਾ ਤੇ ਸਮਾਂ ਜ਼ਿਆਦਾ ਲੈਣ ਵਾਲਾ ਹੈ, ਪਰ ਮਨੁੱਖ ਨੂੰ ਇਹ ਬੜਾ ਰਾਸ ਆਉਂਦਾ ਹੈ ਔਰ ਮਨੁੱਖ ਜਲਦੀ ਇਹਦੇ ਵਿੱਚ ਆਪਣੇ ਰਾਹ ਤੇ ਅੱਗੇ ਵੱਧ ਜਾਂਦਾ ਹੈ। ਦੂਸਰੇ ਜਿੰਨੇ ਰਸਤੇ ਨੇ ਉਹ ਕਾਲ ਵਾਲੇ ਨੇ, ਉਹ ਆਪਣੇ ਤੌਰ ਤੇ ਪਰਮਾਤਮਾ ਨੂੰ ਖੋਣ ਵਾਸਤੇ। ਇਸ ਕਰਕੇ ਹਜ਼ੂਰ ਨੇ ਅੱਜ ਦੇ ਬਚਨ ਵਿੱਚ ਗੁਰਸਿੱਖੀ ਦਾ ਇੱਕ ਬਹੁਤ ਵੱਡਾ ਕਨਸੈਪਟ ਕਿਹਾ, ਜਿਹਨੂੰ ਕਿਹਾ ਹੈ ਸਾਧੂਆਂ ਦੀ ਧੂੜ। ਦਾਨ ਮਹਿੰਦਾ ਤਲੀ ਖਾਕ, ਇੱਕ ਦਾਨ ਮੈਨੂੰ ਦੇ, ਇੱਕ ਕਿਰਪਾ ਮੇਰੇ ਤੇ ਕਰ। ਮਹਿੰਦਾ ਦਾ ਅਰਥ ਹੈ ਮੇਰਾ, ਤਲੀ ਤਲੀ ਦਾ ਅਰਥ ਹੈ ਪੈਰ ਦੀਆਂ ਤਲੀਆਂ, ਖਾਕ ਦਾ ਅਰਥ ਹੈ ਮਿੱਟੀ, ਕਿਉਂਕਿ ਜਿਹੜੇ ਪੈਰ ਨੇ ਸਾਰੇ ਸਰੀਰ ਦੀ ਸ਼ਕਤੀ ਮਨੁੱਖ ਦੇ ਪੈਰਾਂ ਵਿੱਚ ਦੱਸੀ ਗਈ ਹੈ। ਤੁਸੀਂ ਗੁਰਬਾਣੀ ਪੜ੍ਹ ਕੇ ਵੇਖੋ, ਕਬੀਰ ਸਾਹਿਬ ਇੱਕ ਸਲੋਕ ਕਹਿੰਦੇ ਨੇ, ਉਹ ਕਹਿੰਦੇ ਨੇ ਕਿ ਮੇਰੇ ਸਰੀਰ ਦੀ ਜਿਹੜੀ ਖੱਲ ਹੈ ਨਾ, ਇਹਦੀ ਜੁੱਤੀ ਬਣਾ ਕੇ ਮੈਂ ਉਸ ਮਨੁੱਖ ਦੇ ਪੈਰਾਂ ਵਿੱਚ ਪਵਾ ਦਿਆਂ ਜਿਹੜਾ ਸੁਪਨੇ ਵਿੱਚ ਵਾਹਿਗੁਰੂ ਦਾ ਨਾਮ ਜਪਦਾ ਹੈ। ਇਹ ਸ਼ਬਦ ਉਹਨਾਂ ਨੇ ਕਿਹਾ। ਉਹਦਾ ਕੀ ਕਾਰਨ ਹੈ? ਖਾਸ ਕਰਕੇ ਕਬੀਰ ਸਾਹਿਬ ਬਹੁਤ ਵੱਡੇ ਵਿਗਿਆਨਕ ਤੇ ਕ੍ਰਾਂਤੀਕਾਰੀ ਭਗਤ ਨੇ, ਉਹਨਾਂ ਦੇ ਬਚਨ ਨੇ, ਸਲੋਕਾਂ ਦੇ ਅੰਦਰ ਇਸ ਤਰ੍ਹਾਂ ਦੇ ਉਹਨਾਂ ਦੇ ਵਿਚਾਰ ਉਹਨਾਂ ਨੇ ਪ੍ਰਗਟ ਕੀਤੇ। ਕਹਿਣ ਲੱਗੇ, ਸੁਪਨੇ ਹੂੰ ਬਰੜਾਏ ਕੈ ਜਿਹੇ ਮੁੱਖ ਨਿਕਸੈ ਰਾਮ। ਬਰੜਾਉਣ ਦਾ ਮਤਲਬ ਹੁੰਦਾ ਜਿਵੇਂ ਕਈ ਵਾਰੀ ਆਦਮੀ ਰਾਤ ਨੂੰ ਬਰੜਾ ਕੇ ਕੁਝ ਗੱਲਾਂ ਕਰਦਾ ਸੁਪਨੇ ਵਿੱਚ, ਦਿਨੇ ਜਿਹੜੇ ਕੰਮ ਨੂੰ ਕਰਦਾ ਉਹ ਹੀ ਪਰਤ ਕੇ ਰਾਤ ਨੂੰ ਕਰਦਾ। ਸੁਪਨੇ ਹੂੰ ਬਰੜਾਏ ਕੈ ਜੇ ਮੁੱਖ ਨਿਕਸੈ ਰਾਮ, ਤਾਂ ਕਿ ਪਗ ਕੀ ਪਨ ਹੀ, ਪਗ ਕਹਿੰਦੇ ਨੇ ਪੈਰ ਨੂੰ, ਪਨ ਹੀ ਕਹਿੰਦੇ ਨੇ ਜੁੱਤੀ ਨੂੰ, ਤਾਂ ਕਿ ਪਗ ਕੀ ਪਨ ਹੀ ਮੇਰੇ ਤਨ ਕੋ ਚਾਮ। ਮੈਂ ਆਪਣੇ ਸਰੀਰ ਦੇ ਚਮ ਦੀਆਂ ਜੁੱਤੀਆਂ ਬਣਵਾ ਕੇ ਉਸ ਮਨੁੱਖ ਦੇ ਪੈਰੀ ਪਵਾ ਦਿਆਂ, ਕਿਉਂਕਿ ਉਹਦੇ ਪੈਰਾਂ ਵਿੱਚ ਬੜੀ ਬਰਕਤ ਹੈ, ਉਹਦੇ ਪੈਰਾਂ ਵਿੱਚ ਬੜੀ ਸ਼ਕਤੀ ਹੈ। ਇਸ ਲਈ ਨੌਵੇਂ ਪਾਤਸ਼ਾਹ ਤੱਕ ਚਰਨ ਪੌਲ ਦੀ ਮਰਿਆਦਾ ਚੱਲਦੀ ਰਹੀ, ਗੁਰੂ ਕੇ ਚਰਨ ਧੋ ਕੇ ਪਿੰਨ, ਇਹ ਸ਼ੁਰੂ ਵਿੱਚ ਚੱਲਦਾ ਰਿਹਾ। ਇਹ ਤਰੀਕਾ ਸੀ। ਭਾਈ ਗੁਰਦਾਸ ਜੀ ਕਹਿੰਦੇ ਨੇ, ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਪਰ ਬਾਅਦ ਵਿੱਚ, ਕਿਉਂਕਿ ਮੈਂ ਪਹਿਲਾਂ ਕਹਿ ਚੁੱਕਾ, ਕਲਗੀਧਰ ਪਾਤਸ਼ਾਹ ਜੀ ਨੇ ਇਹਨੂੰ ਤਬਦੀਲ ਤਾਂ ਕੀਤਾ ਕਿ ਇਹ ਪੰਥ ਲੰਮਾ ਚੱਲੇ, ਸਰੀਰਕ ਮਰਿਆਦਾ ਬੰਦ ਕੀਤੀ, ਪਰ ਇੱਕ ਤਰੀਕਾ ਰੱਖਿਆ। ਅੱਜ ਤਾਂ ਹੁਣ ਇਹ ਚੀਜ਼ਾਂ ਅਲੋਪ ਹੋ ਗਈਆਂ, ਨਵੇਂ ਨਵੇਂ ਵਿਦਵਾਨ ਪੈਦਾ ਹੋਏ ਸਮਝ ਦੇ ਤੌਰ ਤੇ। ਪੁਰਾਣੇ ਸਮੇਂ ਵਿੱਚ ਪੰਜ ਸਿੱਖਾਂ ਨੂੰ, ਪੰਜ ਗੁਰੂ ਕੇ ਪਿਆਰਿਆਂ ਨੂੰ, ਲੋਕ ਜਿਹੜੇ ਨੇ ਪੁਰਾਣੇ ਜਿਨ੍ਹਾਂ ਨੂੰ ਪਤਾ ਸੀ ਸਿੱਖੀ ਕੀ ਹੁੰਦੀ ਹੈ, ਕਿਉਂਕਿ ਉਹ ਸੀਨੇ ਪਸੀਨੇ ਆ ਰਹੀ ਸੀ ਪਰਿਵਾਰਾਂ ਦੇ ਵਿੱਚੋਂ। ਉਹ ਪੰਜ ਸਿੰਘਾਂ ਨੂੰ ਉਹਨਾਂ ਦੇ ਚਰਨ ਧੋ ਕੇ ਨਾ ਉਹ ਜਿਹੜਾ ਜਲ ਹੈ ਉਹਨੂੰ ਘਰ ਵਿੱਚ ਛਿੜਕਿਆ ਕਰਦੇ ਸਨ। ਹੁਣ ਅੱਜ ਦਾ ਤੇ ਗਿਆਨ ਇਹ ਕਹਿੰਦਾ ਵੀ ਪਾਣੀ ਸਰੋਵਰਾਂ ਦੇ ਥਾਂ ਤੇ ਇਹ ਸਰੋਵਰ ਚਾਹੀਦੇ ਨੇ, ਕਈ ਸੱਜਣ ਇਸ ਤਰ੍ਹਾਂ ਦੇ ਵੀ ਪੈਦਾ ਹੋ ਗਏ ਨੇ, ਉਹਨਾਂ ਨੂੰ ਇਹਦੇ ਬਾਰੇ ਪਤਾ ਹੀ ਨੀ ਕੀ ਹੈ ਵੀ ਇਹ ਪਾਣੀ ਕਿਹੜੀ ਚੀਜ਼ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਦੁਆਲੇ ਸਰੋਵਰ ਕਿਉਂ ਬਣਵਾਇਆ ਇਹਦਾ ਵਿਗਿਆਨ ਕਹਿ ਰਿਹਾ ਤੇ ਅੱਜ ਕੱਲ ਤਾਂ ਬਹੁਤ ਇਹਦੇ ਤੇ ਖੋਜ ਹੋ ਚੁੱਕੀ ਹੈ। ਉਹਨਾਂ ਨੂੰ ਇਸ ਗੱਲ ਦਾ ਪਤਾ ਨੀ ਵੀ ਦੁਨੀਆਂ ਦੇ ਵਿੱਚ ਦੋ ਚੀਜ਼ਾਂ ਹਰ ਇੱਕ ਚੀਜ਼ ਨੂੰ ਆਪਣੇ ਵੱਲ ਸਭ ਤੋਂ ਜ਼ਿਆਦਾ ਖਿੱਚਦੀਆਂ ਨੇ, ਇੱਕ ਮਿੱਟੀ ਤੇ ਇੱਕ ਪਾਣੀ। ਜਿਵੇਂ ਦਾ ਵਿਅਕਤੀ ਉੱਥੇ ਬਹਿੰਦਾ ਹੈ ਉਸ ਮਿੱਟੀ ਤੇ ਔਰ ਉਸ ਪਾਣੀ ਤੇ ਉਹਦਾ ਬੜਾ ਪ੍ਰਭਾਵ ਪੈਂਦਾ ਹੈ। ਜਿਹੜੇ ਸ਼ਬਦ ਦੇ ਵੇਵਜ ਨੇ ਪਾਣੀ ਉਹਨੂੰ ਬਹੁਤ ਆਪਣੇ ਵੱਲ ਖਿੱਚਦਾ। ਇਸ ਲਈ ਇੱਕ ਪੁਰਾਣੀ ਕਹਾਵਤ ਹੈ ਜਿਸ ਥਾਂ ਤੇ ਕਹਿੰਦੇ ਨੇ ਕਲ ਕਲੇਸ਼ ਹੋਵੇ ਨਾ, ਪੁਰਾਣਾ ਇੱਕ ਮੁਹਾਵਰਾ ਹੈ ਜਿੱਥੇ ਕਲਾ ਕਲੰਦਰ ਵਸੇ ਉੱਥੇ ਘੜਿਓ ਪਾਣੀ ਨਸੇ, ਪਾਣੀ ਘਟ ਜਾਂਦਾ ਸੁੱਕ ਜਾਂਦਾ। ਉਹ ਇੱਕ ਕਾਰਨ ਹੈ, ਇੱਕ ਵਿਗਿਆਨ ਹੈ ਉਹਦੇ ਵਿੱਚ, ਕਿਉਂਕਿ ਪਾਣੀ ਸਭ ਤੋਂ ਸੰਵੇਦਨਸ਼ੀਲ ਹੈ, ਸਾਰਿਆਂ ਤੋਂ ਜ਼ਿਆਦਾ ਉਹ ਹਰ ਇੱਕ ਚੀਜ਼ ਨੂੰ ਆਪਣੇ ਵੱਲ ਖਿੱਚਦਾ। ਇਸ ਕਰਕੇ ਇਹ ਜਿਹੜੇ ਗੁਰੂ ਸਾਹਿਬ ਨੇ ਸਰੋਵਰ ਬਣਾਏ ਨੇ ਇਹ ਕੋਈ ਮਨਮਤ ਨਹੀਂ ਤੇ ਨਾ ਕੋਈ ਅੰਧ ਵਿਸ਼ਵਾਸ ਹੈ। ਹਾਂ ਇਹ ਗੱਲ ਕਹੀ ਗੁਰੂ ਸਾਹਿਬ ਨੇ, ਵਿਗਿਆਨਕ ਤੇ ਗਿਆਨ ਨਾਲ ਜੋੜਿਆ ਸਿੱਖ ਨੂੰ ਇਹ ਸ਼ਬਦ ਕਹਿ, ਉਹ ਇੱਕ ਸਹਾਰਾ ਹੈ ਸਰੋਵਰ ਵਿੱਚ ਇਸ਼ਨਾਨ ਕਰਨਾ। ਸਰੋਵਰ ਵਿੱਚ ਇਸ਼ਨਾਨ ਕਰਨਾ ਤੈਨੂੰ ਥੋੜਾ ਜਿਹਾ ਜੈਕ ਕਰੇਗਾ, ਅੱਗੇ ਲੈ ਕੇ ਜਾਏਗਾ, ਸੈਲਫ ਕਰੇਗਾ। ਅੱਗੇ ਤੂੰ ਸ਼ਬਦ ਨਾਲ ਜੁੜਨਾ, ਗੁਰਬਾਣੀ ਨਾਲ, ਸਰੋਵਰ ਤੱਕ ਸੀਮਤ ਨਹੀਂ ਰਹਿਣਾ। ਜੇ ਤੂੰ ਉੱਥੇ ਰੁਕ ਗਿਆ ਫਿਰ ਮਨਮਤ ਹੋ ਜਾਏਗੀ, ਫਿਰ ਤੂੰ ਉੱਥੇ ਰੁਕ ਗਿਆ ਫਿਰ ਇਸ਼ਨਾਨ ਕਰਨਾ ਉਹ ਸੰਸਾਰ ਵਾਲਾ ਰਹਿ ਜਾਏਗਾ ਵੀ ਸ਼ਬਦ ਨਾਲ ਸਾਂਝ ਨਹੀਂ, ਗੁਰਬਾਣੀ ਸੁਣਨੀ ਨਹੀਂ ਹੈ, ਗੁਰੂ ਕੀ ਮਤ ਧਾਰਨ ਕਰਨੀ ਨਹੀਂ, ਫਿਰ ਨਹੀਂ ਹੋਏਗਾ। ਪਰ ਉਹ ਪਹਿਲਾ ਇੱਕ ਸੈਲਫ ਹੈ, ਇਹ ਗੁਰੂ ਦੀਆਂ ਜੁਗਤਾਂ ਨੇ। ਜਿਵੇਂ ਇੱਕ ਕਿਸੇ ਮਰੀਜ਼ ਨੂੰ ਬੁਖਾਰ ਬਹੁਤ ਜ਼ਿਆਦਾ ਚਲਾ ਜਾਏ, 106-107 ਤੱਕ ਵੀ ਚਲਾ ਜਾਂਦਾ ਹੈ, ਤਾਂ ਉਸ ਹਾਲਾਤ ਦੇ ਵਿੱਚ ਜਿਹੜੇ ਸਿਆਣੇ ਡਾਕਟਰ ਨੇ ਉਹ ਤੇਜ਼ ਦਵਾਈ ਨਹੀਂ ਦਿੰਦੇ, ਕਿਉਂਕਿ ਉਹਦਾ ਖਤਰਾ ਹੈ ਉਸ ਹਾਲਾਤ ਦੇ ਵਿੱਚ। ਉਹਨੂੰ ਪਹਿਲਾਂ ਬਿਲਕੁਲ ਹਲਕੀ ਦਵਾਈ, ਯਾਨੀ ਕਿ ਉਹਦੇ ਸਿਰ ਵਿੱਚ ਪਾਣੀ ਪਾ ਕੇ ਉਹਨੂੰ ਥੋੜਾ ਜਿਹਾ ਘੱਟ ਕਰਨ ਤੋਂ ਬਾਅਦ ਉਹ ਦਵਾਈ ਦੇਗਾ। ਸਰੋਵਰ ਦਾ ਕੀ ਮਤਲਬ ਹੈ, ਇਹਨਾਂ ਚੀਜ਼ਾਂ ਦਾ ਕੀ ਮਤਲਬ ਹੈ? ਸੇਵਾ ਕਰ, ਸਰੋਵਰ ਵਿੱਚ ਇਸ਼ਨਾਨ ਕਰ, ਗੁਰਦੁਆਰਿਆਂ ਦੇ ਦਰਸ਼ਨ ਕਰ, ਇਹਦਾ ਕੀ ਭਾਵ ਹੈ? ਇਹਦਾ ਭਾਵ ਹੈ ਵੀ ਜਿਹੜਾ ਅੰਦਰ ਬੰਦੇ ਦੇ ਪਦਾਰਥਵਾਦ ਦਾ ਤਾਪ ਚੜਿਆ ਹੋਇਆ ਹੱਦ ਤੋਂ ਜ਼ਿਆਦਾ ਹੈ, ਸਿੱਧਾ ਨਹੀਂ ਉਤਰੇਗਾ, ਉਹਦੇ ਵਾਸਤੇ ਪਹਿਲਾਂ ਛੋਟੇ ਸਾਧਨ ਵਰਤਣੇ ਪੈਣਗੇ। ਇਹ ਤਾਂ ਬਣਾਇਆ ਜਿਹੜੇ ਲੋਕ ਜਾਂਦੇ ਨੇ ਸ਼ੁਰੂ ਵਿੱਚ ਉਹਨਾਂ ਵਾਸਤੇ ਹੈ। ਇਸ ਕਰਕੇ ਚੀਜ਼ਾਂ ਨਹੀਂ ਬਣਾਈਆਂ ਤੇ ਸਾਨੂੰ ਗੁਰੂ ਕਿਰਪਾ ਕਰੇ ਮਤ ਆ ਜਾਏ ਬਈ ਹੋਰ ਕੋਈ ਕੰਮ ਖੋਲ ਲਈਏ। ਆਪਾਂ ਦੁਨੀਆਂ ਵਿੱਚ ਬੜੇ ਕੰਮ ਨੇ, ਗੁਰੂ ਬਾਰੇ ਲਿਖਣਾ ਬਹੁਤ ਸੋਚ ਸਮਝ ਕੇ ਕਹਿਣਾ ਚਾਹੀਦਾ। ਇਹਦੇ ਵਿੱਚ ਬਹੁਤ ਸਾਰੇ ਲੋਕ ਜੁੜ ਵੀ ਸਕਦੇ ਨੇ, ਟੁੱਟ ਸਕਦੇ ਨੇ, ਨੁਕਸਾਨ ਹੋ ਸਕਦਾ ਬੜੀ ਲੰਬੀ ਮਰਿਆਦਾ ਦਾ। ਇਸ ਕਰਕੇ ਇਹ ਪੈਰਾਂ ਦੀ ਜਿਹੜੀ ਪ੍ਰਕਿਰਿਆ ਹੈ ਔਰ ਰਹਿਤਨਾਮਿਆਂ ਵਿੱਚ ਸਪਸ਼ਟ ਲਿਖਿਆ, ਉਹ ਇਕੱਲੇ ਪੈਰਾਂ ਦੀ ਗੱਲ ਨਹੀਂ ਕਰਦੇ, ਰਹਿਤਨਾਮਿਆਂ ਦੇ ਲਫ਼ਜ਼ ਨੇ ਕਿ ਜਿੱਥੇ ਬਾਣੀ ਪੜਨ ਵਾਲਾ ਮਨੁੱਖ ਜਦੋਂ ਕੇਸੀ ਇਸ਼ਨਾਨ ਕਰਦਾ, ਸਰੀਰ ਦਾ ਸਾਰਾ ਕੁਝ ਲਿਖਿਆ ਗੁਰੂ ਸਾਹਿਬ, ਜਦੋਂ ਕੇਸੀ ਇਸ਼ਨਾਨ ਕਰਕੇ ਤੁਰਦਾ ਹੈ ਜਾਂ ਕਿਤੇ ਬਹਿੰਦਾ ਹੈ, ਜਿਹੜਾ ਮਨੁੱਖ ਨਿਤਨੇਮੀ ਹੈ, ਸਿਮਰਨ ਕਰਦਾ ਹੈ, ਗੁਰੂ ਕੀ ਮਤ ਧਾਰਨ ਕੀਤੀ ਜਿਸਨੇ, ਉਹ ਕੋਈ ਵੀ ਮਨੁੱਖ ਹੈ, ਇਸਤਰੀ ਹੈ, ਕੋਈ ਵੀ ਹੋ ਸਕਦਾ ਹੈ, ਉਹਦੇ ਬਾਰੇ ਲਿਖਿਆ ਗਿਆ ਕਿ ਜਿੱਥੇ ਸਿੰਘਾਂ ਦੇ ਸੀਸ ਦਾ ਪਾਣੀ ਡਿੱਗੇ, ਉਹ ਕੇਸਾਂ ਦੇ ਨਾਲ ਜਦੋਂ ਕੇਸੀ ਇਸ਼ਨਾਨ ਕਰਦਾ ਹੈ ਨਾ, ਤੇ ਪਾਣੀ ਜਿਹੜਾ ਹੈ ਉਹ ਸਕਿਨ ਨੂੰ ਛੂ ਕੇ ਸੀਸ ਸਿਰ ਦੇ ਨਾਲੋਂ ਤੇ ਕੇਸਾਂ ਦੇ ਰਾਹੀਂ ਛੋਟੀਆਂ ਛੋਟੀਆਂ ਬੂੰਦਾਂ ਬਣ ਕੇ ਧਰਤੀ ਤੇ ਡਿੱਗਦੀਆਂ ਨੇ। ਉਥੇ ਲਿਖੇ ਮਿਲਦੇ ਨੇ ਅੱਖਰ ਕਿ ਜਿੱਥੇ ਸਿੰਘਾਂ ਦੇ ਸੀਸ ਦਾ ਪਾਣੀ ਡਿੱਗੇ ਉਥੇ ਰਿੱਧੀਆਂ ਸਿੱਧੀਆਂ ਪੈਦਾ ਹੋਣ, ਉਸ ਥਾਂ ਦੇ ਉੱਤੇ ਉਹਦੇ ਵਿੱਚ ਇੰਨੀ ਬਰਕਤ ਹੈ। ਇਸ ਲਈ ਪੈਰਾਂ ਦੇ ਸੰਬੰਧ ਵਿੱਚ ਸਤਿਗੁਰਾਂ ਨੇ ਕਿਹਾ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ, ਮਸਤਕ ਲੱਗੇ ਸਾਧ ਰੇਣ ਵੱਡ ਭਾਗ ਜਿਨ੍ਹਾਂ ਦੇ। ਸਤਿਗੁਰਾਂ ਨੇ ਸਪਸ਼ਟ ਬਚਨ ਕਹੇ ਨੇ ਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ सुहावा राम राजे गुर सिखी सो थान भालिया ओदी खोज कीती ओनू लभ्या। इस दुनिया विच सारियां थावां इको जिहियां नहीं, कुछ थावां विशेष ने, कुछ थावां खास ने, उन्हां दे विच कुछ है। इसलिए कई थावां ते मन ज्यादा एकागर होएगा, कई थावां ते नहीं होएगा। गुरसिखी सो थान भालिया लै धूड़ मुख लावा। इसलिए जे सिख अरदास दे विच खड़ा होके कहिंदा ना भी ननकाणा साहिब ते होर गुरदार गुरुद्वारियां गुरुधामां नूं जदों याद करदा है, पंजां तख्तां नूं, जे उह उत्थे शरीरक तौर ते नहीं भी गया, एक बारी उहदी सुरत विचों घुम जाण, उहनां गुरुद्वारियां दे विच जिहड़ी कमाई चल रही अज तों पहलां, जिन्ना सिमरन जिन्ना जप तप होया है, उह बंदे दी अपनी अवस्था है कि उह किन्नी एकाग्रता नाल उहनूं याद करदा है, उहदे विचों कुछ ना कुछ हिस्सा उहदे जीवन विच जरूर पैंदा है। इह ध्यान दी प्रक्रिया है। ਇਹ ਗੱਲ ਯਾਦ ਰੱਖੋ ਵੀ ਜੇ ਇੱਕ ਕੂੰਜ ਜਿਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਉਡੈ ਊਡ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ। ਜਿਹੜੀਆਂ ਕੂੰਜਾਂ ਪਿੱਛੇ ਬਰਫ਼ ਵਿਚ ਆਪਣੇ ਬੱਚੇ ਛੱਡ ਕੇ ਮੈਦਾਨੀ ਇਲਾਕਿਆਂ ਵਿਚ ਆਉਂਦੀਆਂ ਨੇ ਤੇ ਉਥੇ ਆ ਕੇ ਦਾਣਾ ਮੂੰਹ ਵਿਚ ਪਾ ਕੇ ਤੇ ਬੱਚੇ ਨੂੰ ਯਾਦ ਕਰਦੀਆਂ ਨੇ, ਉਹਨੂੰ ਯਾਦ ਕਰਕੇ ਜਦੋਂ ਦਾਣਾ ਖਾਂਦੀਆਂ ਨੇ, ਦਾਣਾ ਉਹਨਾਂ ਦੇ ਗਲੇ ਵਿਚ ਜਾਂਦਾ ਹੈ, ਉਹਨਾਂ ਦੇ ਪੇਟ ਵਿਚ ਜਾਂਦਾ ਹੈ, ਪਰ ਦਾਣੇ ਦੇ ਜਿਹੜੇ ਬਰੀਕ ਤੰਤੂ ਨੇ ਜਿਹੜੇ ਭੁੱਖ ਮਿਟਾਉਂਦੇ ਨੇ, ਉਹ ਉਸ ਬੱਚੇ ਨੂੰ ਪ੍ਰਾਪਤ ਹੋ ਜਾਂਦੇ ਨੇ। ਇਹ ਸਤਿਗੁਰਾਂ ਨੇ ਕਿਹਾ ਬਾਣੀ ਵਿਚ, ਉਡੈ ਊਡ ਆਵੈ ਸਹਿ ਕੋਸਾਂ, ਕਈ ਕੋਸਾਂ ਤੋਂ ਉੱਡ ਕੇ ਆਉਂਦੀਆਂ ਨੇ, ਤਿਸ ਪਾਛੈ ਬਚਰੇ ਸ਼ਰਿਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ, ਉਹਨਾਂ ਨੂੰ ਕੌਣ ਖਵਾਉਂਦਾ ਤੇ ਕੌਣ ਚੁਗਾਉਂਦਾ ਕਿਉਂਕਿ ਛੱਡ ਕੇ ਆ ਗਏ। ਤੇ ਅੱਗੇ ਕਿਹਾ ਮਨ ਮਹਿ ਸਿਮਰਨ ਕਰਿਆ, ਜਦੋਂ ਉਹ ਭੋਜਨ ਖਾਂਦੀਆਂ ਨੇ ਤੇ ਬੱਚੇ ਨੂੰ ਯਾਦ ਕਰਦੀਆਂ ਨੇ, ਉਸ ਯਾਦ ਦੇ ਧਾਗੇ ਦੇ ਰਾਹੀਂ ਭੋਜਨ ਦਾ ਜਿਹੜਾ ਅਸਰ ਹੈ ਉਹਨਾਂ ਦੇ ਬੱਚਿਆਂ ਤੱਕ ਚਲਾ ਜਾਂਦਾ ਹੈ। ਤੇ ਜੇ ਇੱਕ ਕੂੰਜ ਦੇ ਧਿਆਨ ਦੇ ਰਾਹੀਂ ਭੋਜਨ ਬੱਚਿਆਂ ਤੱਕ ਜਾ ਸਕਦਾ ਹੈ, ਤੇ ਜੇ ਸਿੱਖ ਆਪਣੇ ਗੁਰੂ ਨੂੰ ਅੰਦਰੋਂ ਯਾਦ ਕਰੇ ਤੇ ਫਿਰ ਉਹ ਕਿੰਨੀ ਕੁ ਦੂਰ ਹੈ, ਉਹਦੇ ਰਾਹੀਂ ਵੀ ਤੇ ਆ ਸਕਦਾ ਨਾ ਧਿਆਨ ਦੇ ਰਹੇ। ਇਸ ਲਈ ਸਿੱਖ ਕਦੀ ਵੀ ਇਕੱਲਾ ਨਹੀਂ ਕਿਤੇ, ਉਹ ਆਪਣੇ ਗੁਰੂ ਨੂੰ ਜਦੋਂ ਚਾਹੇ ਮਿਲ ਸਕਦਾ ਹੈ, ਉਹ ਆਪਣੇ ਕਿਸੇ ਗੁਰੂ ਧਾਮ ਨੂੰ ਆਪਣੇ ਅੰਦਰੋਂ। ਇਹ ਚੀਜ਼ਾਂ ਸਨ ਭਾਵਕ ਤੇ ਸ਼ਰਧਾ ਵਾਲੀਆਂ, ਇਸ ਲਈ ਇਹ ਤੋੜ ਦਿੱਤੀਆਂ ਗਈਆਂ ਕੁਝ ਸਮੇਂ ਦੇ ਨਾਲ, ਕੁਝ ਅੰਧ ਵਿਸ਼ਵਾਸ ਵਿਚ ਵੀ ਬਦਲ ਗਈਆਂ, ਅਸੀਂ ਉਹਨੂੰ ਚੰਗੀ ਤਰ੍ਹਾਂ ਸਮਝਿਆ ਨਹੀਂ। ਜਿਹੜੇ ਸੱਜਣਾ ਨੇ ਇਹਨੂੰ ਅੰਧ ਵਿਸ਼ਵਾਸ ਕਿਹਾ, ਉਹਨਾਂ ਨੂੰ ਪਤਾ ਨੀ ਲੱਗਾ ਵੀ ਬੜਾ ਵੱਡਾ ਵਿਗਿਆਨ ਸੀ। ਇਹ ਭਾਈ ਗੁਰਦਾਸ ਜੀ ਨੇ ਇਹਦੇ ਉੱਤੇ ਇੱਕ ਬਹੁਤ ਵੱਡੀ ਘਟਨਾ ਲਿਖੀ ਤੇ ਇਹਦੇ ਨਾਲ ਨਾਲ ਮਿਲਦੀ ਭਾਈ ਵੀਰ ਸਿੰਘ ਹੋਰਾਂ ਨੇ, ਉਹਨਾਂ ਇੱਕ ਕਵਿਤਾ ਲਿਖੀ ਹੈ ਜਿਹੜੀਆਂ ਉਹਨਾਂ ਦੀਆਂ ਪੋਥੀਆਂ ਨੇ, ਮਰਦ ਦਾ ਕੁੱਤਾ। ਉਹ ਕਹਿੰਦੇ ਨੇ ਇੱਕ ਦਿਨ ਮੈਂ ਬਾਹਰ ਨਿਕਲਿਆ ਸੈਰ ਕਰਦਿਆਂ ਤੇ ਇੱਕ ਘਰ ਦੇ ਵਿਹੜੇ ਵਿੱਚ ਇੱਕ ਕੁੱਤਾ ਜਿਹੜਾ ਹੈ ਬੜਾ ਬੇਚੈਨ ਹੋ ਕੇ ਭੱਜਿਆ ਫਿਰਦਾ ਸੀ, ਤੁਰਿਆ ਫਿਰਦਾ ਸੀ। ਮੈਂ ਉਹਨੂੰ ਵੇਖ ਕੇ ਰੁਕ ਗਿਆ ਕਿਉਂਕਿ ਉਹਨਾਂ ਦੀਆਂ ਕਵਿਤਾਵਾਂ ਇਸ ਢੰਗ ਦੀਆਂ ਨੇ, ਕਿਤਿਓਂ ਵੀ ਉਹ ਖਿਆਲ ਫੜ ਲੈਂਦੇ ਨੇ। ਕਹਿੰਦੇ ਉਹ ਕਦੀ ਕਿਹੜੇ ਥਾਂ ਤੇ ਆਪਣਾ ਮੂੰਹ ਲਾ ਕੇ ਸੁੰਘਦਾ, ਕਦੀ ਕਿਹੜੇ ਥਾਂ ਤੇ ਨੱਕ ਲਾ ਕੇ ਸੁੰਘਦਾ। ਤੇ ਉਹ ਕਹਿੰਦੇ ਮੈਂ ਰੁਕ ਗਿਆ ਤੇ ਕਵੀ ਦਾ ਮਤਲਬ ਹੁੰਦਾ ਹੈ ਉਹ ਹਰ ਇੱਕ ਨੂੰ ਬੁਲਾ ਲੈਂਦਾ ਹੈ, ਕਵੀ ਤੇ ਫਿਰ ਸੰਤ ਹੋਵੇ, ਉਹ ਕੰਧ ਨੂੰ ਵੀ ਬੁਲਾ ਲੈਂਦਾ ਹੈ, ਉਹ ਫੁੱਲ ਨੂੰ ਵੀ ਬੁਲਾ ਲੈਂਦਾ ਹੈ, ਉਹ ਕੁੱਤਿਆਂ ਤੋਂ ਵੀ ਕੁਝ ਸੁਣ ਲੈਂਦਾ। ਇਹ ਬੰਦੇ ਦੀ ਆਪਣੀ ਸਮਰੱਥ ਹੈ। ਇਹ ਠੀਕ ਹੈ ਕਿਸੇ ਨੂੰ ਮਨੁੱਖ ਨੂੰ ਮਨੁੱਖ ਵੀ ਨਾ ਬੁਲਾਇਆ, ਉਹ ਵੱਖਰੀ ਗੱਲ ਹੈ, ਉਹ ਇੱਕ ਦੂਜੇ ਤੋਂ ਨਹੀਂ ਕੁਝ ਸੁਣ ਸਕਦਾ। ਇਸ ਲਈ ਚਰਨ ਧੂੜ ਦਾ ਵੀ ਵਿਸ਼ਾ ਇਹ ਹੈ, ਜਿਹੜੇ ਜੋੜਿਆਂ ਦੀ ਸਫਾਈ ਦਾ ਜਿਹੜਾ ਸੇਵਾ ਦਾ ਸਿਸਟਮ ਬਣਾਇਆ ਨਾ ਗੁਰੂ ਸਾਹਿਬ ਨੇ, ਉਹ ਉਸ ਮਨੁੱਖ ਦੇ ਨਾਲ ਭਾਵਨਾ ਦਾ ਰਿਸ਼ਤਾ ਹੈ ਜਿਹਦੇ ਉਹ ਜੋੜੇ ਸਾਫ਼ ਕਰ ਰਿਹਾ। ਇਹ ਗੱਲ ਖਿਆਲ ਰੱਖਣਾ ਵੀ ਇੱਕ ਬੰਦਾ ਸਾਰਿਆਂ ਦੇ ਜੋੜੇ ਸਾਫ਼ ਕਰ ਲੈਂਦਾ ਤੇ ਕਦੀ ਕਿਸੇ ਨਾਲ ਉਹਦਾ ਅੰਦਰੋਂ ਤੇ ਲਗਾਵ ਹੈ ਨਹੀਂ। ਜੋੜਾ ਸਾਫ਼ ਕਰ ਰਿਹਾ ਹੈ ਪਰ ਮਨੁੱਖ ਨਾਲ ਨਹੀਂ ਬੋਲੇਗਾ, ਲੜਿਆ ਹੋਇਆ ਜੋੜਾ ਉਹਦਾ ਸਾਫ਼ ਕਰ ਦੇਗਾ ਗੁਰਦੁਆਰੇ ਵਿੱਚ। ਇਹ ਕਰਮ ਕਾਂਡ ਹੈ, ਇਹ ਪਖੰਡ ਹੈ। ਉਹਦਾ ਮਸਲਾ ਹੈ ਕਿ ਵਿਅਕਤੀ ਦਾ ਭਾਵ ਅੰਦਰੋਂ ਲਗਾਵ ਮਨੁੱਖਤਾ ਦੇ ਨਾਲ, ਜੋੜਿਆਂ ਨਾਲ ਸੰਬੰਧ ਨਹੀਂ ਹੈ, ਉਹਦਾ ਮਤਲਬ ਹੈ ਅੰਦਰੂਨੀ ਪ੍ਰੇਮ ਮਨੁੱਖਤਾ ਦੇ ਨਾਲ ਜੋੜੇ ਸਾਫ ਕਰਨ ਦਾ ਮਤਲਬ ਹੈ ਬਈ ਸਭ ਕੋ ਮੀਤ ਹਮ ਆਪਣ ਕੀਨਾ ਇਹ ਅਰਥ ਸੀ ਪਰ ਆਪਾਂ ਇੱਕ ਬੰਦੇ ਦਾ ਜੋੜਾ ਸਾਫ ਕਰ ਰਹੇ ਹਾਂ ਤੇ ਜੇ ਉਹ ਆ ਗਿਆ ਤੇ ਉਹਦੇ ਨਾਲ ਬੋਲਣਾ ਨਹੀਂ ਆਪਾਂ ਪਤੇ ਨਹੀਂ ਸਾਂਝ ਕਰਨੀ ਕਿਉਂਕਿ ਕੋਈ ਨਾਰਾਜ਼ਗੀ ਹੈ ਕੋਈ ਗੱਲਬਾਤ ਘਰ ਦੇ ਨੇੜੇ ਰਹਿੰਦਾ ਜਾਂ ਆਪਣੇ ਘਰ ਦੇ ਵਿੱਚੋਂ ਹੀ ਹੈ ਲੜਾਈ ਝਗੜਾ ਜੋੜਾ ਤਾਂ ਸਾਫ ਕਰ ਦਿੱਤਾ ਪਰ ਉਹਦੇ ਨਾਲ ਬੋਲੇਗਾ ਨਹੀਂ ਇਹਦੇ ਕੀ ਅਰਥ ਹੋਣਗੇ ਇਹ ਤਾਂ ਕਰਮ ਕਾਂਡ ਹੀ ਹੈ ਫਿਰ ਇਸ ਲਈ ਉਹ ਜਿਹੜਾ ਕੁੱਕਰ ਹੈ ਨਾ ਕੁੱਤਾ ਸੁੰਘ ਰਿਹਾ ਸੀ ਤੇ ਭਾਈ ਸਾਹਿਬ ਕਹਿੰਦੇ ਮੈਂ ਉਹਨੂੰ ਪੁੱਛਿਆ ਵੀ ਤੂੰ ਇਥੋਂ ਕੀ ਲੱਭ ਰਿਹਾ ਵਾਰ ਵਾਰ ਇਹ ਕੁੱਤਿਆਂ ਦੀ ਆਦਤ ਹੁੰਦੀ ਉਹਨਾਂ ਵਿੱਚ ਪਰਮਾਤਮਾ ਨੇ ਨਾਸ਼ਕ ਸ਼ਕਤੀ ਬਹੁਤ ਜਿਆਦਾ ਪਾਈ ਸਮੈਲ ਜਿਹੜੀ ਤਿੰਨ ਤਿੰਨ ਚਾਰ ਚਾਰ ਕਿਲੋਮੀਟਰ ਤੋਂ ਉਹ ਪਤਾ ਕਰ ਲੈਂਦੇ ਵੀ ਇਧਰ ਕੀ ਹੈ ਸਾਰਿਆਂ ਨੂੰ ਅਧਿਕਾਰ ਦਿੱਤੇ ਨੇ ਕੁਦਰਤ ਨੇ ਇਸ ਲਈ ਉਹ ਸੁੰਘ ਰਿਹਾ ਸੀ ਤੇ ਭਾਈ ਸਾਹਿਬ ਕਹਿੰਦੇ ਨੇ ਮੈਂ ਪੁੱਛਿਆ ਤੂੰ ਕੀ ਲੱਭਣਾ ਕਹਿੰਦੇ ਨੇ ਉਹਨੇ ਮੈਨੂੰ ਬੜੀ ਲੰਬੀ ਗੱਲ ਦੱਸੀ ਕਹਿਣ ਲੱਗਾ ਮੈਂ ਇੱਕ ਰੱਬ ਦੇ ਪਿਆਰੇ ਦਾ ਵਫ਼ਾਦਾਰ ਕੁੱਤਾ ਮੈਂ ਉਹਦੇ ਨਾਲ ਰਹਿੰਦਾ ਸੀ ਹੁਣ ਇੱਥੇ ਕੀ ਕਰ ਰਿਹਾ ਕਹਿਣ ਲੱਗਾ ਮੈਂ ਕਈ ਸਾਲ ਉਹਦੇ ਨਾਲ ਰਿਹਾ ਉਹਦੀ ਸੰਗਤ ਕੀਤੀ ਉਹਦੀ ਸੰਗਤ ਦੇ ਵਿੱਚੋਂ ਇੱਕ ਖੁਸ਼ਬੂ ਮਿਲਦੀ ਸੀ ਇੱਕ ਆਨੰਦ ਮਿਲਦਾ ਸੀ ਇੱਕ ਪ੍ਰੇਮ ਮਿਲਦਾ ਸੀ ਤੇ ਹੁਣ ਉਹ ਚਲਾਣਾ ਕਰ ਗਿਆ ਉਹ ਚਲਾ ਗਿਆ ਤੇ ਮੈਂ ਇਕੱਲਾ ਰਹਿ ਗਿਆ ਉਹ ਤੁਰ ਗਿਆ ਫਿਰ ਇਥੋਂ ਕੀ ਲੱਭਣਾ ਕਹਿਣ ਲੱਗਾ ਉਹ ਇਸ ਵਿਹੜੇ ਵਿੱਚ ਕਦੀ ਕਿਤੇ ਬੈਠਦਾ ਸੀ ਕਦੀ ਕਿਤੇ ਬਹਿੰਦਾ ਹੁੰਦਾ ਸੀ ਤੇ ਮੈਂ ਕੋਲ ਬਹਿੰਦਾ ਸਾਂ ਤੇ ਕਦੀ ਕਦੀ ਤੁਰਦਿਆਂ ਤੁਰਦਿਆਂ ਮੈਨੂੰ ਉਹ ਥਾਂ ਲੱਭ ਜਾਂਦੀ ਯਾਦ ਆ ਜਾਂਦੀ ਵੀ ਇੱਥੇ ਬੈਠੇ ਸੀ ਤੇ ਅਜੇ ਵੀ ਉਹ ਜਿਹੜੀ ਉਹਦੀ ਖੁਸ਼ਬੂ ਇਸ ਥਾਂ ਦੇ ਵਿੱਚੋਂ ਮਿੱਟੀ ਵਿੱਚੋਂ ਮੈਨੂੰ ਮਿਲਦੀ ਹੈ ਅਜੇ ਵੀ ਮੈਨੂੰ ਸਕੂਨ ਮਿਲਦਾ ਇਸ ਮਿੱਟੀ ਵਿੱਚ ਫਿਰ ਤੂੰ ਘੁੰਮ ਕਿਉਂ ਰਿਹਾ ਕਹਿਣ ਲੱਗਾ ਅੱਜ ਸਵੇਰ ਦਾ ਲੱਗਾ ਹੋਇਆ ਅੱਜ ਉਹ ਥਾਂ ਨਹੀਂ ਲੱਭ ਰਹੀ ਜਿਹੜੀ ਥਾਂ ਤੇ ਧੂੜ ਦੇ ਵਿੱਚ ਉਹਦੀ ਅੰਦਰਲੀ ਤਸੀਰ ਲੁਕੀ ਹੋਈ ਹੈ ਇਹ ਉਹ ਥਾਵਾਂ ਨੇ ਇਹ ਜਿਨ੍ਹਾਂ ਲੋਕਾਂ ਦਾ ਭਾਵ ਹੈ ਨਾ ਪਿਆਰ ਹੈ ਇਸ ਤਰ੍ਹਾਂ ਦੇ ਵੀ ਲੋਕ ਸੱਜਣ ਹੁਣ ਜੇ ਮਨ ਪੱਥਰ ਹੋ ਗਿਆ ਫਿਰ ਤੇ ਰੱਬ ਭਾਵੇਂ ਸਾਹਮਣੇ ਆ ਜਾਏ ਫਿਰ ਉੱਥੇ ਕੀ ਬਣੇਗਾ ਕਈ ਸੱਜਣ ਪਟਨਾ ਸਾਹਿਬ ਗਏ ਦਰਸ਼ਨ ਕਰਨ ਵਾਸਤੇ ਤੇ ਉਹ ਕਹਿੰਦੇ ਨੇ ਅਸੀਂ ਦਰਬਾਰ ਦੇ ਵਿੱਚ ਮਹਿਸੂਸ ਕੀਤਾ ਜਿਹੜਾ ਪਟਨਾ ਸਾਹਿਬ ਹਰਿਮੰਦਰ ਸਾਹਿਬ ਕਿਉਂਕਿ ਗੁਰੂ ਸਾਹਿਬ ਛੋਟੇ ਜਿਹਾ ਰਹੇ ਨੇ ਗੁਰੂ ਗੋਬਿੰਦ ਸਿੰਘ ਉਹ ਕਹਿੰਦੇ ਅਸੀਂ ਮਹਿਸੂਸ ਕੀਤਾ ਵੀ ਸਤਿਗੁਰੂ ਛੋਟੇ ਜਿਹਾ ਦਰਬਾਰ ਦੇ ਵਿੱਚ ਰਿੜਦੇ ਫਿਰਦੇ ਉਸ ਹਾਲਤ ਦੇ ਵਿੱਚ ਹੁਣ ਇਹ ਭਾਵਨਾ ਵਾਲੇ ਦੂਸਰਾ ਤੇ ਕਹੇਗਾ ਪਖੰਡ ਕਰ ਰਿਹਾ ਇਸ ਲਈ ਜਿੱਥੇ ਭਾਵ ਤੇ ਪ੍ਰੇਮ ਹੈ ਉੱਥੇ ਤਾਂ ਸਭ ਕੁਝ ਜਿੰਦਾ ਹੋ ਜਾਂਦਾ ਉਸ ਥਾਂ ਤੇ ਜਿਹੜੀਆਂ ਨਿਰਜੀਵ ਚੀਜ਼ਾਂ ਨੇ ਉਹਨਾਂ ਵਿੱਚ ਵੀ ਜਿੰਦ ਪੈਦਾ ਹੋ ਜਾਂਦੀ ਪਰ ਜਿੱਥੇ ਪ੍ਰੇਮ ਨਹੀਂ ਉੱਥੇ ਪਰਮਾਤਮਾ ਬੰਦੇ ਦਾ ਰੂਪ ਧਾਰਨ ਕਰਕੇ ਸਾਹਮਣੇ ਆ ਜਾਏ ਉਹ ਕਹੇਗਾ ਉਹ ਆਦਮੀ ਜਿਹੜਾ ਕੱਲ ਵੇਖਿਆ ਸੀ ਉਹਦੇ ਮਨ ਵਿੱਚ ਭਾਵਨਾ ਨਹੀਂ ਪੈਦਾ ਹੋਈ ਇਸ ਲਈ ਇਹ ਧੂੜ ਮੰਗਣ ਦਾ ਵਿਸ਼ਾ ਕੇਵਲ ਬਾਹਰਲਾ ਕਰਮ ਕਾਂਡ ਨਹੀਂ ਇਹਦਾ ਮਤਲਬ ਹੈ ਕਿ ਤੂੰ ਅੰਦਰੋਂ ਇੰਨਾ ਲੀਨ ਹੋ ਐਸੇ ਲੋਕਾਂ ਦੇ ਨਾਲ ਕਿ ਉਹਨਾਂ ਦੇ ਵਿੱਚ ਵਹਿਣਾ ਸ਼ੁਰੂ ਕਰ ਦੇ ਅੰਦਰੀਵ ਤੌਰ ਤੇ ਦਾਨ ਮਹਿੰਦਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ ਆਪਣੇ ਮੱਥੇ ਤੇ ਲਾਈਏ ਔਰ ਇੱਕ ਹੋਰ ਉੱਥੇ ਗੱਲ ਕਹੀ ਕਹਿਣ ਲੱਗੇ ਹੋ ਸਕਦਾ ਉਸ ਥਾਂ ਤੇ ਕਿਉਂਕਿ ਐਸੇ ਲੋਕਾਂ ਦੇ ਕੋਲ ਬਰਕਤਾਂ ਬਹੁਤ ਹੁੰਦੀਆਂ ਨੇ ਸੰਸਾਰ ਦੀਆਂ ਲਾਲਚ ਪੂਰੇ ਹੋ ਜਾਂਦੇ ਨੇ ਸੰਸਾਰ ਦੀਆਂ ਚੀਜ਼ਾਂ ਬਹੁਤ ਮਿਲ ਜਾਂਦੀਆਂ ਜਿਵੇਂ ਆਮ ਤੌਰ ਤੇ ਤੁਹਾਨੂੰ ਪਤਾ ਹੈ ਸੰਸਾਰੀ ਲੋਕ ਸਾਧੂਆਂ ਕੋਲ ਕਿਉਂ ਜਾਂਦੇ ਨੇ ਸੰਸਾਰ ਦੇ ਪਦਾਰਥ ਲੈਣ ਵਾਸਤੇ ਤੇ ਸਤਿਗੁਰਾਂ ਨੇ ਸੁਚੇਤ ਕੀਤਾ ਜੇ ਕਿਤੇ ਇਸ ਤਰ੍ਹਾਂ ਦਾ ਕੋਈ ਮਿਲ ਜਾਏ ਕਣੀ ਵਾਲਾ ਉੱਥੇ ਕੂੜਾ ਲਾਲਚ ਛੱਡੀਏ ਉੱਥੇ ਸੰਸਾਰ ਦੇ ਲਾਲਚ ਕਿਤੇ ਮਿੱਟੀ ਨਾ ਖਰੀਦਣ ਲੱਗ ਪਈ ਇਹ ਤਾਂ ਫਿਰ ਵੀ ਮਿਲ ਜਾਏਗੀ ਉਹਦੇ ਕੋਲ ਜੋ ਅੰਦਰਲਾ ਧਨ ਹੈ ਉਹਦੀ ਸਾਂਝ ਪਾਉਣ ਦਾ ਯਤਨ ਕਰੇ ਸਾਂਝ ਕਰੀਜੈ ਗੁਣੈ ਕੇਰੀ ਛੋਟ ਅਵਗੁਣ ਚੱਲੀਏ ਕੂੜਾ ਲਾਲਚ ਛੱਡੀਏ ਜੇ ਕਿਤੇ ਸਤ ਸੰਗਤ ਵਿਚ ਆਵੇ ਤੇ ਉੱਥੇ ਸੰਸਾਰ ਦੇ ਲਾਲਚ ਨੂੰ ਪਿੱਛੇ ਰੱਖੀ ਤੇ ਪਰਮਾਤਮਾ ਦੇ ਲਾਲਚ ਨੂੰ ਅੱਗੇ ਕਰ ਦੇ ਕਿਉਂਕਿ ਲਾਲਚ ਖਤਮ ਕਰਨ ਦੀ ਗੱਲ ਨਹੀਂ ਕੀਤੀ ਗੁਰੂ ਸਾਹਿਬ ਨੇ ਉੱਥੇ ਕਹਿੰਦੇ ਨੇ ਇਹ ਲਾਲਚ ਹਉ ਗੁਣ ਤਉ ਉਚਰੋ ਮੇਰੇ ਵਿੱਚ ਇਹ ਲਾਲਚ ਹੈ ਇਸ ਲਈ ਇੱਕ ਹੋਏ ਇੱਕ ਮਨ ਅਲੱਖ ਧਿਆਈਏ ਉਸ ਅਲੱਖ ਵਾਹਿਗੁਰੂ ਨੂੰ ਧਿਆਨ ਵਿੱਚ ਲਿਆਈਏ ਯਾਦ ਕਰੀਏ ਔਰ ਜਦੋਂ ਇਸ ਤਰ੍ਹਾਂ ਮਨੁੱਖ ਸੰਗਤ ਕਰੇਗਾ ਇਸ ਗੱਲ ਦੀ ਸਮਝ ਪਏਗੀ ਕਿ ਫਲ ਤੇ ਵੇਹੂ ਪਾਈਐ ਜੇ ਵੇਹੀ ਕਾਰ ਕਮਾਈਐ, ਫਿਰ ਮਨੁੱਖ ਸੁਚੇਤ ਹੋ ਜਾਏਗਾ, ਗਿਆਨ ਖੰਡ ਦੇ ਵਿਚ ਇਸ ਤਰ੍ਹਾਂ ਦੀ ਕਾਰ ਇਸ ਤਰ੍ਹਾਂ ਦੀ ਕਾਲਣਾ ਕਰੇਗਾ ਜਿਹਦੇ ਦੁਆਰਾ ਫਲ ਮਿਲਦਾ। ਤੇ ਫਿਰ ਸਤਿਗੁਰਾਂ ਨੇ ਕਿਹਾ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾਂ ਦੀ ਪਾਈਐ। ਇਹ ਪੂਰਬ ਕਦੋਂ ਲਿਖਿਆ ਜਾਏਗਾ? ਜੇ ਪੂਰਬ ਲਿਖਿਆ ਹੋਵੇਗਾ ਤੇ ਤਾਂ ਮਨੁੱਖ ਐਸੇ ਲੋਕਾਂ ਦੀ ਸੋਹਬਤ ਨੂੰ ਪ੍ਰਵਾਨ ਕਰੇਗਾ, ਨਹੀਂ ਤੇ ਸ਼ੰਕਾਵਾਦੀ ਹੋ ਜਾਏ। ਬਿਲਕੁਲ ਕੋਲ ਰਹਿ ਕੇ ਵੀ ਹੋ ਸਕਦਾ ਹੈ, ਔਰ ਕੋਲ ਰਹਿ ਕੇ ਜਿਆਦਾ ਹੁੰਦਾ ਹੈ, ਦੂਰੋਂ ਜਿਆਦਾ ਲਾਭ ਹੋ ਸਕਦਾ ਹੈ। ਇਹ ਪੂਰਬ ਲਿਖਿਆ ਕਿਹੜਾ ਹੈ? ਜੇ ਹੋਵੇ ਪੂਰਬ ਲਿਖਿਆ, ਇਹ ਪੂਰਬ ਲਿਖਿਆ ਕਦੋਂ ਲਿਖਿਆ ਜਾਏਗਾ? ਕਿਉਂਕਿ ਆਹ ਸਮਾਂ ਵੀ ਤੇ ਪੂਰਬ ਹੈ। ਇਹ ਪਹਿਲਾ ਸਮਾਂ ਕਦੋਂ ਬਣੇਗਾ ਕਿ ਜਦੋਂ ਲਿਖਿਆ ਜਾਏ ਭਾਗਾਂ ਵਿਚ ਸਾਧ ਸੰਗਤ ਦੀ ਪ੍ਰਾਪਤੀ? ਇਹ ਪ੍ਰਾਪਤੀ ਹੈ ਮਨੁੱਖ ਜਦੋਂ ਉਹਦੀ ਮੰਗ ਕਰਦਾ ਗੁਰੂ ਕੋਲੋਂ, ਮੰਗ ਕਰਨੀ ਸ਼ੁਰੂ ਕਰ ਦਿੰਦਾ, ਤੇ ਜਿਹੜੀ ਮੰਗ ਕਰਨੀ ਸ਼ੁਰੂ ਕਰ ਦਿੰਦਾ ਉਹ ਲਿਖਣੀ ਸ਼ੁਰੂ ਹੋ ਜਾਂਦੀ, ਉਹ ਲਿਖਣੀ ਸ਼ੁਰੂ ਹੋ ਜਾਂਦੀ। ਜਦੋਂ ਪੂਰੀ ਤਰ੍ਹਾਂ ਲਿਖੀ ਜਾਏ ਫਿਰ ਉਹ ਮਿਲ ਜਾਂਦੀ ਹੈ। ਇਸ ਲਈ ਜਿਨ੍ਹਾਂ ਲੋਕਾਂ ਨੂੰ ਸਤਸੰਗਤ ਦੀ ਪ੍ਰਾਪਤੀ ਹੋਈ, ਅਰਦਾਸ ਦੇ ਵਿਸ਼ੇ ਵੀ ਇਹ ਕਹਿੰਦੇ ਨੇ ਕਿ ਤੂੰ ਅਰਦਾਸ ਕਰ, ਲੱਭ ਨਾ, ਕਿਉਂਕਿ ਲੱਭਣਾ ਤੇਰੇ ਵੱਸ ਦੀ ਗੱਲ ਨਹੀਂ, ਤੇਰੀ ਪਹਿਚਾਣ ਹੀ ਨਹੀਂ ਹੈ, ਉਹ ਆਪੇ ਮਿਲੇਗਾ, ਆਪੇ ਹੋ ਜਾਏਗਾ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਅਰਦਾਸ ਦੇ ਰਾਹੀਂ ਤੂੰ ਅਰਦਾਸ ਕਰ ਔਰ ਤੈਨੂੰ ਪਤਾ ਨਹੀਂ, ਤੂੰ ਪਹਿਚਾਣ ਨਹੀਂ ਸਕੇਗਾ ਉਹ ਕੌਣ ਹੈ, ਔਰ ਉਸ ਅਰਦਾਸ ਦੇ ਰਾਹੀਂ ਗੁਰੂ ਨੂੰ ਪਤਾ ਹੈ ਉਹ ਭਾਵੇਂ ਕਿਵੇਂ ਦਾ ਕੋਈ, ਭਾਵੇਂ ਬੱਚਾ ਵੀ ਕਿਉਂ ਨਾ ਹੋਵੇ, ਤੇਰਾ ਸਵਾਲ ਜ਼ਰੂਰ ਹੱਲ ਕਰੇਗਾ ਗੁਰੂ, ਇਹਦੇ ਵਿਚ ਕੋਈ ਸ਼ੱਕ ਨਹੀਂ ਹੈ। ਇਸ ਲਈ ਗੁਰਮਤ ਵਿਚ ਆਪਾਂ ਇੱਕ ਸਵਾਲ ਕਰਨਾ ਵੀ ਸਾਧ ਸੰਗਤ ਕਿੱਥੋਂ ਮਿਲੇ, ਕਿਹੜਾ ਹੈ ਸਾਧ? ਕੋਈ ਆਪਾਂ ਵਾਰ ਵਾਰ ਗੁਰਬਾਣੀ ਵਿਚ ਆਉਂਦਾ ਨਾ ਸਾਧ ਸੰਗ ਕਰ, ਤੇ ਉਹ ਕੌਣ ਹੈ ਤੁਸੀਂ ਦੱਸੋ, ਹੈ ਕੋਈ? ਦੁਨੀਆਂ ਵਿਚ ਆਮ ਹੀ ਸਵਾਲ ਹੁੰਦਾ ਹੈ, ਇਹ ਸਮੇਂ ਹੈ ਕੋਈ, ਇਹ ਸਵਾਲ ਨਹੀਂ ਹੈ। ਇਸ ਤਰ੍ਹਾਂ ਜੇ ਤੁਹਾਨੂੰ ਕਿਸੇ ਨੇ ਦੱਸ ਵੀ ਦਿੱਤਾ, ਤੁਸੀਂ ਚਲੇ ਵੀ ਗਏ, ਤੇ ਤੁਹਾਡੇ ਉੱਤੇ ਕਨੈਕਸ਼ਨ ਨਹੀਂ ਬਣਨਗੇ, ਜੋੜ ਨਹੀਂ ਜੁੜੇਗਾ, ਸ਼ਰਧਾ ਪੈਦਾ ਨਹੀਂ ਹੋਏਗੀ, ਕਿਉਂਕਿ ਉਹਦੇ ਨਾਲ ਤੁਹਾਡਾ ਸੰਪਰਕ ਨਹੀਂ ਹੈ, ਉੱਥੇ ਤੁਹਾਡੀ ਥਾਂ ਨਹੀਂ ਬਣੀ ਹੋਈ, ਔਰ ਤੁਹਾਨੂੰ ਪਤਾ ਹੀ ਨਹੀਂ ਕਿ ਤੁਹਾਡੀ ਥਾਂ ਕਿੱਥੇ ਬਣਨ ਵਾਲੀ ਹੈ। ਇਹ ਪਤਾ ਗੁਰੂ ਨੂੰ ਹੈ। ਇਸ ਲਈ ਸਾਰੇ ਭਗਤ ਹੋਏ ਨੇ, ਉਹਨਾਂ ਦੇ ਗਰੁੱਪ ਸਨ, ਉਹ ਗਰੁੱਪ ਵਿਚ ਸੰਗਤ ਕਰਦੇ ਰਹੇ। ਇੱਕ ਗਰੁੱਪ ਸੀ ਉਹ ਦੂਸਰੇ ਨਾਲ ਸੰਗਤ ਨਹੀਂ ਸੀ ਕਰਦਾ, ਉਹ ਦੋ ਦੋ ਚਾਰ ਚਾਰ ਵੱਖਰੇ ਵੱਖਰੇ ਰਹੇ। ਸੰਸਾਰ ਨੇ ਕਿਹਾ ਵੀ ਇਹ ਵੀ ਆਪਸ ਵਿਚ ਵੱਖਰੇ ਨੇ, ਉਹ ਵੱਖਰੇ ਦਾ ਮਤਲਬ ਨਹੀਂ ਹੈ, ਉਹਦਾ ਭਾਵ ਹੈ ਵੀ ਉਹ ਸਰੀਰਾਂ ਦੀ ਦੁਨੀਆ ਹੈ, ਕਿਹੜਾ ਸਰੀਰ ਕਿਹੜੇ ਸੰਪਰਕ ਵਿਚ ਆਉਂਦਾ ਇਹਦੇ ਬਾਰੇ ਮਨੁੱਖ ਨੂੰ ਪਤਾ ਨਹੀਂ ਹੈ। ਇਸ ਲਈ ਗੁਰੂ ਸਾਹਿਬ ਦੇ ਸਮੇਂ ਦੇ ਵਿਚ ਵੀ ਸਤਿਗੁਰਾਂ ਨੇ ਗੁਰਸਿੱਖਾਂ ਨੂੰ ਇਲਾਕਿਆਂ ਵਿਚ ਭੇਜਿਆ, ਤੇ ਸਾਰੇ ਲੋਕ ਇੱਕ ਗੁਰਸਿੱਖ ਨਾਲ ਸੰਬੰਧਿਤ ਨਹੀਂ ਸਨ ਹੋਏ, ਵੱਖਰੇ ਵੱਖਰੇ ਨਾਲ, ਕਿਉਂਕਿ ਇਹ ਅਰਦਾਸ ਦਾ ਵਿਸ਼ਾ ਹੀ ਹੈ ਸੇ ਪਿਆਰੇ ਮੇਲ ਦਾ ਮਤਲਬ, ਕਿ ਜਿੱਥੇ ਤੁਹਾਡੀ ਥਾਂ ਹੋਵੇਗੀ ਗੁਰੂ ਤੁਹਾਨੂੰ ਆਪੇ ਖਿੱਚ ਕੇ ਉਸ ਥਾਂ ਤੇ ਜੋੜਦਾ ਹੈ। ਇਹ ਕੰਮ ਗੁਰੂ ਦਾ ਹੈ, ਸਿੱਖ ਦਾ ਨਹੀਂ ਹੈ, ਉਹਨੇ ਸਿਰਫ ਗੁਰੂ ਦੇ ਹੁਕਮ ਤੇ ਤੁਰਨਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਕੇ ਪੰਜ ਪਿਆਰਿਆਂ ਤੋਂ ਉਪਦੇਸ਼ ਲੈ ਕੇ ਉਹਦੀ ਕਮਾਈ ਕਰਨੀ ਹੈ, ਜੋ ਕੁਝ ਵਿੱਚ ਦੱਸਿਆ ਗਿਆ, ਔਰ ਜਿਹੜੀ ਲੋੜ ਹੈ ਉਹਦੀ ਅਰਦਾਸ ਕਰਨੀ ਹੈ, ਬਾਕੀ ਦਾ ਕੰਮ ਸਿੱਖ ਦਾ ਨਹੀਂ, ਬਾਕੀ ਦਾ ਕੰਮ ਗੁਰੂ ਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜੇ ਹੋਵੇ ਪੂਰਬ ਲਿਖਿਆ, ਜੇ ਮਨੁੱਖ ਪਹਿਲਾਂ ਕੁਝ ਸੰਕਲਪ ਕਰਦਾ ਹੈ ਤਾਂ ਧੂੜ ਤਿੰਨਾਂ ਦੀ ਪਾਈ ਹੈ, ਤਾਂ ਐਸੇ ਲੋਕਾਂ ਦੀ ਧੂੜ ਪ੍ਰਾਪਤ ਹੁੰਦੀ ਹੈ, ਪਰ ਜੇ ਅੰਦਰ ਭਾਵਨਾ ਨਾ ਹੋਵੇ ਤਾਂ ਮਤ ਥੋੜੀ ਸੇਵ ਗਵਾਈ ਹੈ। ਕੋਲ ਹੁੰਦਿਆਂ ਵੀ ਮਨੁੱਖ ਥੋੜੀ ਮਤ ਦਾ ਭਾਵ ਬੇਵਿਸ਼ਵਾਸੀ ਕਰਕੇ ਉਹ ਸੇਵਾ ਗਵਾ ਲੈਂਦਾ, ਭਾਵ ਸਮੇਂ ਨੂੰ ਗਵਾ ਦਿੰਦਾ ਹੈ, ਉਹਦੀ ਸ਼ਰਧਾ ਘੱਟ ਹੁੰਦੀ ਹੈ। ਇਸ ਲਈ ਗੁਰੂ ਸਾਹਿਬ ਨੇ ਅੱਜ ਗੁਰਮਤ ਦਾ ਇਹ ਵਿਸ਼ਾ ਬਿਆਨ ਕੀਤਾ ਹੈ, ਜਿਹਦੇ ਅੰਦਰ ਸਾਧ ਸੰਗਤ ਦੀ ਵਿਆਖਿਆ ਕੀਤੀ ਗਈ, ਸਤ ਸੰਗਤ ਦੀ, ਜਿਹਦੇ ਰਾਹੀਂ ਧੂੜ ਦੇ ਰਾਹੀਂ ਮਨੁੱਖ ਦੇ ਜੀਵਨ ਦਾ ਉਧਾਰ ਹੋ ਸਕਦਾ ਹੈ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।